ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਘਰ ਵਾਸ ਗੁਰਮਤੀ ਸਾਲਾਹੇ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸ ਹਿਰਦੈ ਜਿਨਕੈ ਹਰ ਵਸੈ ਤਿਤ ਘਟ ਹੈ ਪਰਗਾਸ ਮਨ ਮੇਰੇ ਹਰ ਹਰ ਨਿਰਮਲ ਧਿਆਏ ਧੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਹੇ ਲਿਵਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਕਲਾ ਸਮਰੱਥ ਲੋਕ ਪਰਲੋਕ ਦੀਆਂ ਨਿਆਮਤਾਂ ਦੇ ਦਾਤੇ ਗਰੀਬ ਨਵਾਜ ਅਕਾਲ ਪੁਰਖ ਵਾਹਿਗੁਰੂ ਦੇ ਹਿਰਦਾ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਓਟ ਆਸਰੇ ਬਖਸ਼ਾਂ ਦਾ ਸਦਕਾ ਸਤਿਗੁਰੂ ਜੀ ਦੇ ਇਸ ਅਸਥਾਨ ਸੋ ਘਰ ਤੇ ਚੱਲਦੀ ਕਥਾ ਵਿਚ ਅੱਜ ਦਾ ਸ਼ਬਦ 27 ਅੰਗ ਤੇ ਸੁਭਾਏਮਾਨ ਹੈ ਔਰ ਸ੍ਰੀ ਰਾਗ ਮਹੱਲਾ ਤੀਜਾ ਗੁਰੂ ਅਮਰਦਾਸ ਜੀ ਦੇ ਬਚਨ ਨੇ। ਸਤਿਗੁਰੂ ਜੀ ਨੇ ਅੱਜ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਕਿ ਮਨੁੱਖ ਆਪਣੀ ਜ਼ਿੰਦਗੀ ਵਿਚ ਬਖਸ਼ੇ ਹੋਏ ਖਜ਼ਾਨੇ ਨੂੰ ਪ੍ਰਾਪਤ ਕਿਵੇਂ ਕਰ ਲੈ। ਅੰਦਰ ਇਕ ਨਾਮ ਦੀ ਦਾਤ, ਇਕ ਰੱਬ ਦਾ ਪਿਆਰ, ਇਕ ਵਾਹਿਗੁਰੂ ਦੀ ਬਖਸ਼ਿਸ਼ ਉਹਨੇ ਆਪ ਟਿਕਾ ਕੇ ਕਲੀਏ ਤੇ ਸਤਿਗੁਰੂ ਜੀ ਦੀ ਬਾਣੀ ਦਾ ਇਕੋ ਹੀ ਪ੍ਰਯੋਜਨ ਹੈ, ਉਹ ਖਜ਼ਾਨਾ ਹੀ ਇਸ ਜੀਵਨ ਨੂੰ ਰਜਾ ਸਕਦਾ, ਇਹਨੂੰ ਤ੍ਰਿਪਤ ਕਰ ਸਕਦਾ ਹੈ। ਇਸ ਕਰਕੇ ਕਹਿੰਦੇ ਨੇ ਉਹ ਦਾਤ ਕਿਵੇਂ ਮਿਲੇ, ਉਹ ਲਿਵ ਕਿਵੇਂ ਪ੍ਰਾਪਤ ਹੋਵੇ। ਜਿਸ ਲਿਵ ਕਰਕੇ ਅੰਦਰ ਇਕ ਖੇੜੇ ਵਿਚ, ਖੁਸ਼ੀ ਵਿਚ, ਆਨੰਦ ਵਿਚ ਰਹਿੰਦਾ ਹੈ। ਤੇ ਸਤਿਗੁਰੂ ਨੇ ਇਥੋਂ ਸ਼ੁਰੂ ਕੀਤਾ ਹੈ, ਕਹਿੰਦੇ ਇਥੋਂ ਕੰਮ ਜੇ ਸ਼ੁਰੂ ਕਰੀਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਸੁਣ ਕੇ ਮੰਨਿਆ, ਕਿਹਦੇ ਤੋਂ ਸੁਣਿਆ, ਰੱਬ ਸਰੂਪ ਗੁਰੂ ਤੋਂ ਸੁਣਿਆ, ਜਿੰਨੇ ਸੁਣ ਕੇ ਮੰਨ ਲਿਆ। ਪਹਿਲਾਂ ਤੇ ਸੁਣਨਾ ਪਹਿਲੀ ਕਲਾਸ ਹੈ ਤੇ ਸੁਣਦਾ ਉਹ ਹੈ ਜਿਹੜਾ ਆਪਣੇ ਆਪ ਨੂੰ ਅਗਿਆਨੀ ਸਮਝੇ, ਦੂਜਾ ਤੇ ਸੁਣੇਗਾ ਹੀ ਨਹੀਂ, ਦੂਜਾ ਨਹੀਂ ਸੁਣ ਸਕਦਾ। ਸਿੱਖ ਹੀ ਸੁਣ ਸਕਦਾ, ਅਣਜਾਣ ਹੀ ਸੁਣ ਸਕਦਾ ਆਪਣੇ ਆਪ ਨੂੰ, ਅਲਪ ਬੁੱਧੀ ਹੀ ਸੁਣ ਸਕਦਾ ਜਿਹੜੇ ਮੰਨ ਲਿਆ। ਇਸ ਕਰਕੇ ਸੁਣਨਾ, ਭਾਵੇਂ ਸਾਰਾ ਕੁਝ ਆਉਂਦਾ ਵੀ ਹੋਵੇ, ਸੁਣਨ ਦਾ ਮਤਲਬ ਮੈਨੂੰ ਕੁਝ ਨਹੀਂ ਆਉਂਦਾ, ਤੇ ਮੈਨੂੰ ਕੁਝ ਨਹੀਂ ਆਉਂਦਾ, ਹੰਕਾਰ ਇਹਨੂੰ ਮੰਨਣ ਲਈ ਤਿਆਰ ਨਹੀਂ। ਤੇ ਜਿੰਨਾ ਚਿਰ ਹੰਕਾਰ ਰੱਬ ਇੱਥੇ ਪੈਰ ਨਹੀਂ ਰੱਖਦਾ। ਇਸ ਕਰਕੇ ਗੁਰੂ ਸਾਹਿਬ ਨੇ ਵਾਰ ਵਾਰ ਕਿਹਾ ਵੀ ਸੁਣਨ ਦੀ ਜਾਚ ਸਿੱਖ ਲੈ। ਸੁਣਨ ਨਾਲ ਕੀ ਹੋਵੇਗਾ, ਸੁਣਨ ਨਾਲ ਕੋਈ ਇਹ ਨਹੀਂ ਵੀ ਕੱਲਾ ਗਿਆਨ ਮਿਲ ਜਾਏਗਾ। ਸੁਣਨ ਦੇ ਨਾਲ ਅੰਦਰਲੀ ਉਹ ਬਿਰਤੀ ਨੂੰ ਸੱਟ ਵੱਜੇਗੀ ਜਿਹੜੀ ਕਹਿੰਦੀ ਮੈਂ ਤੇ ਸਾਰਾ ਕੁਝ ਜਾਣ। ਕਈ ਵਾਰੀ ਕਿਸੇ ਵੱਡੇ ਬੰਦੇ ਨੂੰ ਕੋਈ ਛੋਟਾ ਆ ਕੇ ਕਹੇ ਵੀ ਮੇਰੀ ਗੱਲ ਸੁਣ ਮੈਂ ਤੈਨੂੰ ਸਮਝਾਉਣਾ, ਤੇ ਉਹ ਨਾ ਕਰ ਦਿੰਦਾ, ਕਹਿੰਦੇ ਮੈਂ ਤੇਰੇ ਵਾਲੀ ਵਿਦਿਆ ਪਹਿਲਾਂ ਹੀ ਪੜ੍ਹੀ। ਕਹਿੰਦੇ ਜਿਨ੍ਹਾਂ ਨੇ ਸੁਣਿਆ, ਸੁਣਨ ਦਾ ਮਤਲਬ ਜਿਨ੍ਹਾਂ ਹੰਕਾਰ ਛੱਡਿਆ, ਸਤਿਗੁਰੂ ਨੂੰ ਸੁਣਨਾ ਤੇ ਪੁਣਨ ਤੋਂ ਬਿਨਾਂ ਸੁਣਨਾ ਵੀ ਇਹ ਨਹੀਂ ਕਿ ਜਿਹੜੀ ਚੀਜ਼ ਮੈਨੂੰ ਚੰਗੀ ਲੱਗੀ ਉਹ ਤਾਂ ਸੁਣ ਲਈ, ਜਿਹੜੀ ਨਾ ਚੰਗੀ, ਨਹੀਂ, ਸਾਰਾ ਸੁਣਨਾ। ਫਿਰ ਜਿਨ੍ਹਾਂ ਨੇ ਸੁਣ ਕੇ ਉਦੋਂ ਬਾਅਦ ਅਗਲੀ ਕਲਾਸ ਚ ਮੰਨਿਆ, ਜਿਨ੍ਹਾਂ ਨੇ ਮੰਨ ਲਿਆ, ਹੁਕਮ ਮੰਨਿਆ ਗੁਰੂ ਦਾ, ਪ੍ਰਾਪਤੀ ਕੀ ਹੋਈ? ਕਹਿੰਦੇ ਤਿੰਨਾ ਨਿਜ ਘਰ ਵਾਸ, ਉਹਨਾਂ ਨੂੰ ਨਿਜ ਦਾ ਅਰਥ ਹੈ ਆਪਣਾ, ਤੇ ਘਰ ਦਾ ਅਰਥ ਹੈ ਟਿਕਾਣਾ, ਵਾਸ ਦਾ ਅਰਥ ਹੈ ਨਿਵਾਸ ਕਰ ਲੈਣਾ। ਇੱਕ ਨਿਜ ਘਰ ਹੈ, ਬਾਕੀ ਸਾਰੇ ਬਗਾਨੇ ਨੇ। ਆਹ ਜਿੰਨੇ ਘਰ ਨੇ ਸਾਡੇ ਨਿਜ, ਨਿਜ ਦਾ ਅਰਥ ਹੈ ਆਪਣਾ, ਬਗਾਨੇ ਘਰਾਂ ਵਿੱਚ ਬੰਦਾ ਕਿੰਨਾ ਕੁੱਤੇ ਰਹੇਗਾ, ਉਹਦੀ ਬੇਚੈਨੀ ਹੀ ਨਹੀਂ ਹਟਦੀ। ਆਹ ਬੰਦਾ ਕਿਤੇ ਪ੍ਰਾਹੁਣਾ ਬਣ ਕੇ ਕਿਤੇ ਚਾਰ ਦਿਨ ਮਹਿਮਾਨ ਨਿਵਾਜੀ ਤੇ ਜਾਂਦਾ, ਉਹ ਵਿਚਾਰੇ ਅਗਲੇ ਭਾਵੇਂ ਕਈ ਪ੍ਰਕਾਰ ਦੇ ਪਦਾਰਥ, ਚੰਗੇ ਬਿਸਤਰੇ, ਚੰਗੇ ਵਧੀਆ ਆਸਣ ਲਾ ਕੇ ਦਿੰਦੇ ਨੇ, ਕੋਈ ਕਸਰ ਨਹੀਂ ਛੱਡਦੇ। ਚੰਗਾ ਵਧੀਆ ਖਾਂਦਾ ਪੀਂਦਿਆਂ ਵੀ, ਸਤਿਕਾਰ ਮਿਲਦਿਆਂ ਵੀ, ਅੰਦਰ ਨੂੰ ਇੱਕ ਖਾਸ ਤਰ੍ਹਾਂ ਦਾ ਸਕੂਨ ਨਹੀਂ ਮਿਲਦਾ ਜਿਹੜਾ ਆਪਣੇ ਘਰ ਵਿੱਚ ਮਿਲਦਾ। ਆਪਣੇ ਘਰ ਵਿੱਚ ਰੋਟੀ ਵੀ ਸਾਦੀ, ਆਪਣੇ ਘਰ ਵਿੱਚ ਪਰਨਾ ਵੀ ਸਿੱਧਾ ਜਿਹਾ ਬੰਨਿਆ, ਪਰ ਇੱਕ ਆਨੰਦ ਵੱਖਰਾ ਕਿਉਂ ਹੈ? ਕਿਉਂਕਿ ਉਹ ਆਪਣਾ ਹੈ। ਸਤਿਗੁਰੂ ਕਹਿੰਦੇ ਧਿਆਨ ਰੱਖੀ ਆਪਣਾ ਘਰ ਲੱਭ ਲੈ, ਇਹ ਵੀ ਆਪਣਾ ਨੇ ਜਿਹਨੂੰ ਤੂੰ ਆਪਣਾ ਸਮਝੀ ਜਾਂਦਾ। ਤੇਰਾ ਆਪਣਾ ਘਰ ਹੈ ਵਾਹਿਗੁਰੂ ਦੇ ਚਰਨ, ਉਹਨਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਕਰ ਲਿਆ, ਤੇ ਆਪਣੇ ਘਰ ਵਰਗੀ ਬਖਸ਼ਿਸ਼ ਤੇ ਟਿਕਾ ਉਹਨਾਂ ਨੂੰ ਮਿਲਿਆ। ਸਾਹਿਬ ਕਹਿੰਦੇ ਗੁਰਮਤੀ ਸਾਲਾਹੇ ਸੱਚ, ਹਰ ਪਾਇਆ ਗੁਣ ਤਾਸ। ਗੁਰੂ ਦੀ ਮਤ ਲੈ ਕੇ, ਗੁਰੂ ਦੀ ਸਿੱਖਿਆ ਲੈ ਕੇ ਉਹਨਾਂ ਨੇ ਨਾਮ ਦੀ ਸਲੋਤਾ ਕੀਤੀ ਹੈ, ਭਗਤੀ ਕੀਤੀ ਹੈ, ਤੇ ਭਗਤੀ ਕਰ ਕਰਕੇ ਨਾਮ ਦਾ ਖਜ਼ਾਨਾ, ਵਾਹਿਗੁਰੂ ਦੇ ਗੁਣ, ਤਾਸਦਾਰ ਤੇ ਖਜ਼ਾਨਾ ਤੇ ਗੁਣ, ਉਸ ਬੰਦਗੀ ਰਾਹੀਂ, ਉਹਨਾਂ ਲਫ਼ਜ਼ਾਂ ਦੇ ਰਾਹੀਂ, ਜਦੋਂ ਅਸੀਂ ਲਫ਼ਜ਼ ਬੋਲਦੇ ਹਾਂ ਨਾ ਬਾਣੀ ਦੇ, ਉਹ ਲਫ਼ਜ਼ ਵਾਹਿਗੁਰੂ ਦੇ ਗੁਣ ਖਿੱਚ ਕੇ ਸਾਡੇ ਅੰਦਰ ਧਰ ਦਿੰਦੇ ਨੇ, ਤੇ ਫਿਰ ਅੰਦਰ ਪ੍ਰਕਾਸ਼ ਹੋ ਜਾਂਦਾ। ਉਹ ਅੱਗੇ ਕਹਿੰਦੇ ਨੇ ਸ਼ਬਦ ਰਤੇ ਸੇ ਨਿਰਮਲੇ, ਹਉ ਸਦ ਬਲਿਹਾਰੇ ਜਾਸ। ਜਿਹੜੇ ਗੁਰੂ ਕੇ ਸ਼ਬਦ ਦੇ ਵਿਚ ਰੰਗੇ ਗਏ, ਯਾਨੀ ਕਿ ਪਿਆਰ ਕਰਦੇ ਨੇ, ਗੁਰਬਾਣੀ ਨੂੰ ਪਿਆਰ ਕਰਦੇ ਨੇ, ਨਾਮ ਨੂੰ ਪਿਆਰ ਕਰਦੇ ਨੇ, ਕਹਿੰਦੇ ਉਹ ਮੈਲ ਤੋਂ ਰਹਿਤ ਹੋ ਗਏ, ਮਨ ਵਿਚੋਂ ਮੈਲ ਨਿਕਲ ਗਈ ਸਾਰੇ ਵਿਕਾਰਾਂ ਦੀ, ਮੈਂ ਉਹਨਾਂ ਤੋਂ ਸਦਾ ਬਲਿਹਾਰ ਕੁਰਬਾਨ ਜਾਣਾ। ਕਹਿੰਦੇ ਹਿਰਦੈ ਜਿਨ ਕੈ ਹਰ ਵਸੈ, ਤਿਤ ਘਟ ਹੈ ਪ੍ਰਗਾਸ। ਜਿਨ੍ਹਾਂ ਦੇ ਹਿਰਦੇ ਵਿਚ ਡੂੰਘੇ ਥਾਂ ਤੇ ਵਾਹਿਗੁਰੂ ਦੀ ਯਾਦ ਪੱਕੀ ਹੋ ਗਈ, ਉਹਨਾਂ ਦੀ ਨਿਸ਼ਾਨੀ ਕੀ ਹੈ? ਉਹਨਾਂ ਵਿਚ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਕਈ ਤਰ੍ਹਾਂ ਦਾ ਹੈ, ਇਹਨਾਂ ਅੱਖਾਂ ਨਾਲ ਸਰੀਰ ਨਾਲ ਵੇਖੋ ਤੇ ਸਰੀਰ ਦੇ ਤਲ ਦਾ ਪ੍ਰਕਾਸ਼ ਹੈ, ਮਨ ਦੇ ਤਲ ਤੇ ਵੇਖੋ ਤੇ ਮਨ ਦੇ ਤਲ ਤੇ ਪ੍ਰਕਾਸ਼ ਹੈ, ਜਾਣਕਾਰੀ, ਸਿੱਖਿਆ, ਗਿਆਨ। ਹਿਰਦੇ ਦੇ ਤਲ ਤੇ ਵੇਖੋ ਤੇ ਪਿਆਰ ਇੱਕ ਪ੍ਰਕਾਸ਼ ਹੈ, ਆਤਮ ਤਲ ਤੇ ਜਾ ਕੇ ਵੇਖੋ ਤੇ ਉਥੋਂ ਦਾ ਪ੍ਰਕਾਸ਼ ਵੱਖਰਾ ਹੈ, ਉਹ ਸਦਾ ਇੱਕ ਖੇੜਾ ਖੁਸ਼ੀ ਅੰਦਰ ਆਨੰਦ ਬਣਿਆ ਰਹਿੰਦਾ, ਉਹ ਪ੍ਰਕਾਸ਼ ਬਣ ਗਿਆ। ਸੱਚੇ ਪਾਤਸ਼ਾਹ ਕਹਿੰਦੇ ਮਨ ਮੇਰੇ ਹਰ ਹਰ ਨਿਰਮਲ ਧਿਆਏ, ਹੇ ਮੇਰੇ ਮਨਾ, ਤੂੰ ਆਪਣੀ ਨੀਯਤ ਨੂੰ ਨਿਰਮਲ ਕਰਕੇ ਉਸ ਮੈਲ ਰਹਿਤ ਵਾਹਿਗੁਰੂ ਦਾ ਧਿਆਨ ਕਰ, ਜਿਹੜਾ ਤੇਰੇ ਦੁੱਖਾਂ ਨੂੰ ਹਰਨ ਵਾਲਾ ਹੈ। ਤੁਰ ਮਸਤਕ ਜਿਨ ਕੋ ਲਿਖਿਆ, ਸੇ ਗੁਰਮੁਖ ਰਹੇ ਲਿਵ ਲਾਏ। ਜਿਨ੍ਹਾਂ ਦੇ ਮਸਤਕ ਦੇ ਉੱਤੇ ਵਾਹਿਗੁਰੂ ਨੇ ਧੁਰੋਂ ਲਿਖ ਦਿੱਤੀ ਆਪਣੀ ਬੰਦਗੀ, ਉਹ ਗੁਰੂ ਦੀ ਸ਼ਰਨ ਵਿਚ ਪਏ ਤੇ ਉਨ੍ਹਾਂ ਦੀ ਲਿਵ ਲੱਗ ਗਈ। ਜਦੋਂ ਮਨ ਮੈਲ ਰਹਿਤ ਹੋ ਜਾਏਗਾ, ਅੰਦਰੋਂ ਵਿਕਾਰ ਖਤਮ ਹੋ ਜਾਣਗੇ, ਉਹਦੀ ਆਪਣੇ ਆਪ ਲਿਵ ਲੱਗਣ ਲੱਗ ਪੈਂਦੀ। ਲਿਵ ਦਾ ਅਰਥ ਹੈ ਮਨ ਨੂੰ ਨਾ ਵੀ ਜੋੜਨਾ ਚਾਹੀਏ, ਆਪਣੇ ਆਪ ਹੀ ਇਕਾਗਰ ਹੋ ਜਾਏ, ਆਪਣੇ ਆਪ ਜੁੜ ਜਾਏ। ਰਹਾਉ ਹਰ ਸੰਤੋ ਦੇਖੋ ਨਦਰ ਕਰ, ਨਿਕਟ ਵਸੈ ਭਰਪੂਰ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹੇ ਸੰਤ ਜਣੋ, ਹੇ ਗੁਰਮੁਖ ਪਿਆਰਿਓ, ਅੱਖ ਖੋਲ ਕੇ ਵੇਖੋ, ਅੰਦਰਲੀ ਅੱਖ ਖੋਲੋ ਸੁਰਤ ਦੀ, ਧਿਆਨ ਦੀ, ਵਾਹਿਗੁਰੂ ਬਿਲਕੁਲ ਤੁਹਾਡੇ ਨਿਕਟ ਨੇੜੇ ਹੈ, ਸਾਰੇ ਥਾਵਾਂ ਤੇ ਭਰਪੂਰ ਹੈ, ਨਿਵਾਸ ਪਿਆ ਕਰਦਾ। ਗੁਰਮਤੀ ਜਿਨੀ ਪਛਾਣਿਆ, से देखें सदा हदूर। पर ए अख कितों मिलेगी? कहिंदे गुरु दी मत लैके। गुरु दी मत ही अख है जिहदे नाल वाहिगुरु दिसदा। कहिंदे उन्होंने पछाण लिया। पछाणी दा किन्नू है? जिहड़ा अपना होवे, पहला किते वेख्या होवे। पछाण आ गई, इहदे विचों लभ लिया, संसार दे विचों बाहरों नहीं। सदा नाल जिथे जांदे ने उथे नाल हजूरी ही हजूरी, कोल कोल रहिंदे ने। कहिंदे जिन गुण तिन साधु मन वसै। जिन्हां ने वाहिगुरु दा सुभा, इथे गुण दा अर्थ होवेगा अकाल पुरख वर्गा सुभा कर लेना, जिवें दा आप है उवें दे बन जाना। ते ओ किवें दा है? गुरबाणी दस रही है वाहिगुरु किवें दा। होर कोई राह नहीं जे, दो ही राह ने। एक अंदर नू धोना, जदों कहिंदे ना वेखो तुसी अख खोल के, वह अख केड़ी? वह अख साडा अपना आप है, साडी विवेक बुद्धि दा नेत्र है। ओ नेत्र बड़ी कृपा नाल खुलदा है, बड़ी बख्शिश दे नाल खुला ते है ही। पर हुण जिवें अख बंदे दी ठीक होवे ते कोई कपड़ा लै के उत्ते बन जाए ते दिसदा नहीं। सतगुरु की करदे ने, बाणी की करदी है? बाणी साडे अपने आप दे उत्ते पईयां होईयां जिहड़ियां पट्टियां असीं बन्नियां ने, कई तरह प्रकार दीयां, अज्ञान दीयां, हौमै दीयां, विकार दीयां, लोभ दीयां, निंदिया, चुगली, द्वेष, पट्टियां ते पट्टियां, पट्टियां ते पट्टियां, अख ते थले रह गई। ज्यों ज्यों साडे अपने आप तों इह इक इक करके पट्टी लै गई, अंदर एक वाकई नेत्र खुल गया, अख खुल गई। हैरान हो गया मनुख, हैरान एतू होया भी अख ते एक होर भी ऐसी, इन्हां दूं ते निर्भर रहे, इन्हां दूं ते जिंदगी गुजार दित्ती। अख ते एक बड़ी सोहणी सी अंदर, जिहदे नाल वाहिगुरू दिसदा, अकाल पुरख दे दर्शन हुंदे। ओ अख है साडा अपना आप। पर बस कम इन्ना कोई है, कोई बहुता लम्मा चौड़ा ज्ञान नहीं भी कहीए, समझ नहीं आउंदा, जां कोई पंज साल अर्थ सिखने पैणगे भी रब दा राह की है। गुरु ग्रंथ साहिब जी ने सादा ही कर दिता है, कहन लगे भाई अपने अपने आप तो मन तो मैल ला दे, उन्हें अपने आप ने तेरे ने अख बन जाना, उत्थे तेनू दर्शन हो जाना। वाहिगुरु ने अख बनना, उन्हें आप ही अख बनना, तो उन्हें आप ही अपने दर्शन कर लेने। तू गया उत्थे, तेनू सिर्फ प्रतीत होवेगा भी तू दर्शन कर रहे। इस करके साहब कहिंदे उन्हां दे जिंदगी दे विच गुण आ गए जदों अंदरला धुप गया। जिन गुण दिन सद मन वसै, याद सदाकारी हो गई लगातार, कदी नहीं भुलदी। सुत्या उठद्या बहिंद्या खांद्या पींद्या एक तार अंदर वजी जांदी है। साहब कहिंदे पर दूजे पासे दूर क्यों दिसदा? हजूर कहिंदे आओ गणवंतिया दूर। इस अपने आप दी अख दे उत्ते जेड़े अवगणा दा पड़दा पिया है ना, कदी काम दी वासना, कदी क्रोध दियां लाडां, कदी लोभ, कदी मोह, कदी हंकार, कदी निंदिया, ए सारियां अवगण ने। कहिंदे ने इन्हां अवगणा करके दूर है, वैसे दूर नहीं, बिल्कुल नेड़े। साहब कहिंदे मन मुख गुण तै बाहरे, बिन नावै मरदे चूर। जिहड़े अपने मन दे पिछे तुरन वाले मनुख ने ना, ओह वाहिगुरु दे गुणा तो वांझे ने, सुभा तो बाहरे ने। नाम तो बिना, ओहदी याद तो बिना, ओहदे प्यार तो बिना फिर की मिलदा है? कहिंदे बिना मरन तो ही मरी जांदे ने, ते बिना कम तो झुरदे रहिंदे ने। ना मरदे ने, ना जिउंदे ने, झुरी जांदे ने। पछतावा ही ते पल्ले पैणा है, सारी उम्र लंघ गई, पछतावा नहीं मिटिया, अंदरों चिंता नहीं, बेचैनी नहीं मिटी। बेचैनी क्यों नहीं मिली? अपना घर नहीं मिलिया, बेघर फिरदा मनमुख। कहिंदे जिन शब्द गुरु सुन मन्निया, तिन मन ध्याया हर सोए। जिन्हां ने अपने पूरे शब्द गुरु गुरु ग्रंथ साहिब जी दी गल सुन के मन लई, उन्हां ने तिन, उन्हां ने मन ध्याया, अपने मन दे विच ध्यान कीता है, किदा? हर सोए वाहिगुरु दा ध्यान कीता है। किन्ना कुचर कीता है? एक घंटा, दो घंटे, दस मिंट? कहिंदे नहीं, अन दिन भगती रत्या, ਅਨ ਦਿਨ ਲਗਾਤਾਰ ਭਗਤੀ ਵਿਚ ਰੰਗੇ ਗਏ, ਮਨ ਤਨ ਨਿਰਮਲ ਹੋਏ। ਉਸ ਭਗਤੀ ਨੇ, ਉਸ ਨਾਮ ਨੇ ਉਨ੍ਹਾਂ ਦੇ ਮਨ ਨੂੰ ਵੀ ਪਵਿੱਤਰ ਕਰ ਦਿੱਤਾ, ਉਨ੍ਹਾਂ ਦੇ ਤਨ ਨੂੰ ਵੀ ਪਵਿੱਤਰ ਕਰ ਦਿੱਤਾ। ਇਸ ਤਰ੍ਹਾਂ ਚਮਕ ਪਿਆ ਜੀਵਨ। ਕਹਿੰਦੇ ਕੂੜਾ ਰੰਗ ਕਸੁੰਭ ਕਾ, ਇੱਕ ਕਸੁੰਭੇ ਦਾ ਫੁੱਲ ਹੁੰਦਾ। ਜਦੋਂ ਕੱਪੜੇ ਨੂੰ ਰੰਗ ਚਾੜਦੇ ਨੇ ਦੋ ਤਰ੍ਹਾਂ ਦਾ, ਇੱਕ ਮਜੀਠ ਦਾ ਰੰਗ, ਉਹ ਪੱਕਾ ਹੁੰਦਾ, ਇੱਕ ਕਸੁੰਭੇ ਦੇ ਫੁੱਲ ਤੋਂ ਉਹਨੂੰ ਧੋ ਕੇ ਉਹਦਾ ਰੰਗ ਚਾੜਦੇ ਨੇ। ਜਦੋਂ ਕੱਪੜੇ ਨੂੰ ਚਾੜਦੇ ਨੇ ਉਹ ਬਹੁਤ ਗੂੜਾ ਚੜ ਜਾਂਦਾ, ਵੇਖਣ ਵਾਲਾ ਵੀ ਕਹਿੰਦਾ ਮਜੀਠ ਨੂੰ ਪਰਾਂ ਵਗਾਓ, ਇਹ ਤੇ ਫਿੱਕਾ ਜਿਹਾ, ਕਸੁੰਭੇ ਦਾ ਚੜਾਓ। ਪਰ ਇੱਕ ਕੱਪੜਾ ਰੰਗਾਇਆ ਮਜੀਠ ਦੇ ਰੰਗ ਦਾ, ਪੱਕਾ ਰੰਗ ਸੀ, ਇੱਕ ਰੰਗਾਇਆ ਕਸੁੰਭੇ ਦੇ ਰੰਗ ਦਾ। ਜਦੋਂ ਦੋਵਾਂ ਨੂੰ ਜਾ ਕੇ ਸੁੱਕਣੇ ਪਾਇਆ ਨਾ, ਇੱਕ ਘੰਟੇ ਬਾਅਦ ਵੇਖਿਆ ਜਿਹੜਾ ਬਹੁਤਾ ਗੂੜਾ ਲੱਗਦਾ ਸੀ ਉੱਡ ਗਿਆ ਧੁੱਪ ਨਾਲ, ਪਹਿਲੀ ਧੁੱਪ ਨਾਲ ਗਿਆ, ਪਰ ਦੂਜਾ ਪੱਕਾ ਹੈ। ਇਸ ਤਰ੍ਹਾਂ ਝੂਠ ਦਾ ਰੰਗ ਚਮਕਦਾ ਬੜਾ ਹੈ। ਇੱਕ ਵਾਰੀ ਕੂੜ ਤੇ ਫਰੇਬ ਤੇ ਨਿੰਦਿਆ ਤੇ ਠੱਗੀ ਤੇ ਚੁਗਲੀ ਵਾਲੇ ਕਹਿੰਦੇ ਐਵੇਂ ਤੁਰੇ ਫਿਰਦੇ ਧਰਮੀ ਬੰਦੇ ਸੱਚ ਬੋਲਦੇ ਆ, ਵੇਖੋ ਝੂਠ ਕਿੰਨਾ ਫਲਿਆ। ਪਰ ਇਹ ਫਲਦਾ ਬੜਾ, ਪਰ ਜਦੋਂ ਪਰਤ ਕੇ ਉੱਗ ਕੇ ਫਿਰ ਫਲ ਲੱਗਦੇ ਨਾ, ਫਿਰ ਪਤਾ ਲੱਗਦਾ ਇਹਦਾ ਝੂਠ ਦਾ ਕੀ ਫਲ ਮਿਲਦਾ। ਪਹਿਲਾਂ ਤੇ ਬੜਾ ਸਵਾਦ ਲੱਗਦਾ। ਕਿੱਕਰ ਦਾ ਬੀ ਬੜਾ ਪੋਲਾ ਮੁਲਾਇਮ ਹੈ, ਪਰ ਜਦੋਂ ਕਿੱਕਰ ਬੀਜ ਕੇ ਕੋਲੋਂ ਲੰਘੋਗੇ ਤੇ ਕੰਡੇ ਚੁੱਭਣਗੇ, ਫਿਰ ਉਹਦਾ ਸਰੂਪ ਪ੍ਰਗਟ ਹੁੰਦਾ। ਇਸ ਤਰ੍ਹਾਂ ਝੂਠਾ ਪ੍ਰੇਮ ਜਿਹੜਾ ਕੂੜਾ ਰੰਗ ਕੁਸੰਭ ਕਾ, ਕਹਿੰਦੇ ਬਿਨ ਸਜਾਏ ਬੜੀ ਜਲਦੀ ਖਤਮ ਹੋ ਜਾਂਦਾ ਦੁੱਖ ਰੋਏ। ਤੇ ਜਿਹਨੂੰ ਭਰੋਸਾ ਸੀ ਉਸ ਝੂਠੇ ਰੰਗ ਤੇ, ਉਹ ਫਿਰ ਰੋਂਦਾ ਦੁਖੀ ਹੁੰਦਾ। ਸਤਿਗੁਰੂ ਕਹਿੰਦੇ ਜਿਸ ਅੰਦਰ ਨਾਮ ਪ੍ਰਗਾਸ ਹੈ, ਜਿਸ ਮਨੁੱਖ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੈ, ਸਦਾ ਹੀ ਪ੍ਰਕਾਸ਼ਿਤ ਰਹਿੰਦਾ ਦਿਨ ਰਾਤ, ਜਿਵੇਂ ਚਾਨਣ ਦਿਨ ਚੜਿਆ ਹੋਇਆ ਆਨੰਦ ਖੁਸ਼ੀ ਵਿੱਚ, ਉਹ ਸਦਾ ਸਦਾ ਥਿਰ ਹੋਏ, ਉਹ ਸਦਾ ਹੀ ਸਥਿਰ ਟਿਕਿਆ ਹੋਇਆ, ਕਦੀ ਉਹਦੇ ਅੰਦਰ ਡੋਲਦਾ ਹੀ ਨਹੀਂ, ਮਨ ਸਦਾ ਟਿਕਿਆ ਰਹਿੰਦਾ। ਇਹੋ ਜਨਮ ਪਦਾਰਥ ਪਾਏ ਕੈ ਹਰ ਨਾਮ ਨ ਚੇਤੈ ਲਿਵ ਲਾਏ। ਪਰ ਵੇਖੋ ਸੰਸਾਰ ਵੱਲੋਂ ਏਡਾ ਸੋਹਣਾ ਹੀਰਾ ਪਦਾਰਥ ਪ੍ਰਾਪਤ ਹੋਇਆ, ਪਰ ਨਾਮ ਨੂੰ ਚੇਤੇ ਨਹੀਂ ਕਰਦਾ, ਲਿਵ ਨਹੀਂ ਲਾਉਂਦਾ, ਧਿਆਨ ਨਹੀਂ ਲਾਉਂਦਾ, ਨਾਮ ਵਿੱਚ ਨਹੀਂ ਜੁੜਦਾ। ਪੱਗ ਖਿਸਿਆ ਰਹਿਣਾ ਨਹੀਂ, ਪੱਗ ਦਾ ਅਰਥ ਹੁੰਦਾ ਪੈਰ ਤੇ, ਖਿਸਿਆ ਦਾ ਅਰਥ ਪਿੱਛੇ ਹੋ ਜਾਣ, ਪੱਗ ਖਿਸਿਆ, ਪੱਗ ਦਾ ਅਰਥ ਸਰੀਰ। ਵੇਖੋ ਦਿਨੋ ਦਿਨ ਪੈਰ ਪਿਛਾਂ ਨੂੰ ਖਿੱਚੀ ਜਾਂਦਾ, ਤਾਕਤ ਘਟਦੀ ਜਾਂਦੀ ਏ, ਅੱਖ ਦੀ ਨਜ਼ਰ ਘਟਦੀ ਜਾਂਦੀ, ਕੰਨਾਂ ਦੀ ਸਰੋਤ, ਸਰੀਰ ਦੀ ਸ਼ਕਤੀ ਖਿਸਿਆ ਦਾ ਅਰਥ ਘਟਣਾ, ਖੁੱਸ ਜਾਣਾ, ਇੱਥੇ ਰਹਿਣਾ ਨਹੀਂ। ਭਾਵੇਂ ਸਰੀਰ ਨੇ ਸਦਾ ਨਹੀਂ ਰਹਿਣਾ, ਪਰ ਜੇ ਨਾਮ ਤੋਂ ਹੀਣ ਹੋਏ, ਬੰਦਗੀ ਤੋਂ, ਗੁਰੂ ਦੇ ਬਖਸ਼ਿਸ਼ ਤੋਂ ਖਾਲੀ ਹੋਏ, ਅੱਗੇ ਠੌਰ ਨਾ ਪਾਏ, ਉਹਨਾਂ ਨੂੰ ਅੱਗੇ ਠੌਰ ਦਾ ਅਰਥ ਟਿਕਾਣਾ ਨਹੀਂ ਮਿਲਦਾ। ਐਸੇ ਜਿਹੜੇ ਮਨੁੱਖ ਨੇ ਉਹਨਾਂ ਨੂੰ ਅੱਗੇ ਟਿਕਾਣਾ ਨਹੀਂ। ਤੇ ਦੂਜੀ ਗੱਲ, ਕਈ ਕਹਿੰਦੇ ਉਹ ਵੇਲਾ ਹੱਥ ਨਾ ਆਵਈ। ਹੁਣ ਵੇਲਾ ਜਿਹੜਾ ਲੰਘ ਗਿਆ, ਪਰਤ ਕੇ ਕਿੱਥੋਂ ਹੱਥ ਵਿੱਚ ਆਉਣਾ? ਇੱਕੋ ਵਾਰੀ ਵਕਤ ਮਿਲੇ, ਚਾਨਸ, ਪਹਿਲੀ ਬੱਤਰ ਆਈ ਏ, ਬੱਤਰ ਸੰਭਾਲ ਲਿਆ, ਬੀਜ ਉੱਗ ਪੈਗਾ, ਬੱਤਰ ਸੁੱਕ ਗਿਆ ਤੇ ਫਿਰ ਬੀਜਣ ਨਾਲ ਵੀ ਨਹੀਂ ਉੱਗਣਾ। ਜ਼ਿੰਦਗੀ ਬੜੀ ਕੀਮਤੀ, ਜਿਨ੍ਹਾਂ ਨੇ ਟਾਈਮ ਸੰਭਾਲ ਲਿਆ ਉਹ ਤਾਂ ਇੱਥੋਂ ਕਮਾਈ ਕਰ ਲਈ ਉਹਨਾਂ ਨੇ, ਪਰ ਦੂਜਿਆਂ ਦੇ ਵੇਲਾ ਹੱਥ ਵਿੱਚ ਨਹੀਂ ਆਇਆ, ਅੰਤ ਗਿਆ, ਪਛਤਾਏ, ਪਛਤਾਵਾ ਹੀ ਪੱਲੇ ਪਿਆ। ਮੌਤ ਜਦੋਂ ਆਉਂਦੀ ਏ, ਮਨਮੁਖ ਬੜਾ ਪਛਤਾਉਂਦਾ, ਕਿਉਂਕਿ ਕਹਿੰਦੇ ਨੇ ਘੱਟੋ ਘੱਟ ਇੱਕ ਵਾਰੀ ਗਿਆਨ ਜ਼ਰੂਰ ਪੈਦਾ ਹੁੰਦਾ ਹਰ ਇੱਕ ਮਨੁੱਖ ਵਿੱਚ ਵੀ ਸੱਚ ਕੀ ਏ। ਪਰ ਭਾਵੇਂ ਸਾਰੀ ਉਮਰ ਗਿਆਨ ਪੈਦਾ ਨਾ ਹੋਇਆ ਹੋਵੇ, ਮੌਤ ਦੇ ਵੇਲੇ ਬਿਲਕੁਲ ਪਾਣੀ ਤੇ ਦੁੱਧ ਵੱਖਰਾ ਹੋ ਜਾਂਦਾ ਵੀ ਕਰਨਾ ਕੀ ਸੀ, ਆਏ ਕਾਹਦੇ ਵਾਸਤੇ ਸੀ ਤੇ ਕਰਦੇ ਕੀ ਰਹਿ, ਫਿਰ ਪਛਤਾਵਾ ਪੱਲੇ ਪਏਗਾ। ਜਿਸ ਨਦਰ ਕਰੇ ਸੋ ਉਬਰੈ, ਹਰ ਸੇ ਧੀ ਨਿਵਲਾਏ। ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ ਸੋ ਉਬਰੈ, ਉਬਰੈ ਦਾ ਅਰਥ ਜਿਵੇਂ ਕੋਈ ਬੰਦਾ ਡੁੱਬ ਰਿਹਾ ਸੀ ਪਾਣੀ ਵਿਚ ਤੇ ਉੱਤੇ ਆ ਗਿਆ, ਉਹ ਵਾਹਿਗੁਰੂ ਨਾਲ ਲਿਵ ਜੋੜੇ। ਆ ਲਿਵ ਸ਼ਬਦ ਗੁਰੂ ਅਮਰਦਾਸ ਜੀ ਬੜੀ ਵਾਰੀ ਵਰਤ ਰਹੇ ਨੇ। ਲਿਵ ਦਾ ਮਤਲਬ ਹੁੰਦਾ ਜਿਵੇਂ ਮਨ ਬਿਲਕੁਲ ਇਸ ਤਰ੍ਹਾਂ ਹੋ ਗਿਆ ਜਿਵੇਂ ਆਟੇ ਵਿਚ ਬਹੁਤਾ ਪਾਣੀ ਪਾ ਦਿਓ, ਸੁੱਕਾ ਆਟਾ ਹੈ, ਹਵਾ ਆਉਂਦੀ ਤੇ ਉੱਡ ਜਾਂਦਾ ਹੈ, ਸੁੱਕਾ ਹੋਣ ਕਰਕੇ, ਪਰ ਪਾਣੀ ਪਾ ਦਿੱਤਾ ਵਿੱਚ, ਘੋਲ ਦਿੱਤਾ, ਲੇਵੀ ਬਣ ਗਈ, ਹੁਣ ਨਹੀਂ ਹਵਾ ਨਾਲ ਉੱਡਦਾ। ਇਸ ਤਰ੍ਹਾਂ ਸਾਡੇ ਅੰਦਰ ਇੱਕ ਤ੍ਰਿਸ਼ਨਾ ਦੀ ਹਨੇਰੀ ਵਗਦੀ। ਗੁਰੂ ਸਾਹਿਬ ਕਹਿੰਦੇ ਨੇ ਬਾਣੀ ਵਿੱਚ ਕਿ ਇੱਕ ਹਨੇਰੀ ਵਗਦੀ ਰਹਿੰਦੀ, ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੇ ਬਦੀ ਖਿਆਲ। ਜਿਹੜੇ ਮਾੜੇ ਖਿਆਲ ਨੇ ਇਨ੍ਹਾਂ ਦੀ ਹਵਾ ਅੰਦਰ ਚੱਲਦੀ ਏ ਤੇ ਮਨ ਹੁੰਦਾ ਅੱਗੇ ਸੁੱਕਾ, ਨਾਮ ਤੋਂ ਹੀਣ, ਸੁੱਕੇ ਆਟੇ ਵਰਗਾ, ਫਿਰ ਉੱਡਦਾ ਬੜਾ। ਫਿਰ ਸਾਡੀ ਆਮ ਹੀ ਸ਼ਿਕਾਇਤ ਹੁੰਦੀ ਏ ਜੀ, ਮਨ ਨਹੀਂ ਟਿਕਦਾ, ਆਟਾ ਕਿੱਥੋਂ ਖਲੋਵੇ, ਸੁੱਕਾ ਆਟਾ ਨਹੀਂ ਖਲੋਂਦਾ। ਸੁੱਕਾ ਨਿਤਨੇਮ ਤੋਂ ਬਿਨਾਂ, ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਮਨ ਨਹੀਂ ਕਦੇ ਟਿਕੇਗਾ, ਜਿੰਨਾ ਚਿਰ ਫਿਰ ਪਵਿੱਤਰ ਨਹੀਂ ਹੁੰਦਾ। ਪਰ ਜਦੋਂ ਉਸ ਮਨ ਦੇ ਵਿੱਚ ਜਿਵੇਂ ਆਟੇ ਵਿੱਚ ਪਾਣੀ ਪਾ ਦਿਓ ਤੇ ਹਵਾ ਚੱਲੀ ਜਾਏ, ਫਿਰ ਨਹੀਂ ਭੱਜਦਾ। ਇਸੇ ਤਰ੍ਹਾਂ ਮਨ ਦੇ ਵਿੱਚ ਟਿਕ ਜਾਏ ਜਪਜੀ ਸਾਹਿਬ ਦੀ ਬਾਣੀ, ਮਨ ਵਿੱਚ ਟਿਕ ਗਿਆ ਮੂਲ ਮੰਤਰ, ਫਿਰ ਨਹੀਂ ਉੱਡਦਾ। ਇਸ ਕਰਕੇ ਕਹਿੰਦੇ ਉਭਰੇ, ਉਨ੍ਹਾਂ ਦੀ ਲਿਵ ਲੱਗ ਗਈ, ਦੂਜੇ ਪਾਸੇ ਦੇਖਾ ਦੇਖੀ ਸਭ ਕਰੇ, ਮਨ ਮੁਖ ਬੂਝ ਨ ਪਾਏ। ਇੱਕ ਦੇਖਾ ਦੇਖੀ ਦਾ ਧਰਮ ਹੁੰਦਾ ਵੀ ਮੂਲ ਤੱਤ ਨਹੀਂ ਲੈਣਾ ਵੀ ਕੀ ਕਰ ਰਿਹਾ, ਸਿਰਫ ਬਾਹਰੋਂ ਵੇਖ ਕੇ ਕਰੀ ਜਾਣਾ, ਉਸ ਕੰਮ ਲਈ ਅੰਦਰੋਂ ਉਤਸੁਕਤਾ ਨਾ ਪੈਦਾ ਕਰਨੀ, ਅੰਦਰੋਂ ਗਿਆਨ ਨਾ ਪੈਦਾ ਕਰਨਾ। ਕਹਿੰਦੇ ਇਸ ਤਰ੍ਹਾਂ ਦੇਖਾ ਦੇਖੀ ਤੇ ਸਾਰੇ ਕਰਦੇ ਫਿਰਦੇ, ਮਨਮੁਖ ਬੂਝ ਨਾ ਹੋਏ। ਮਨਮੁਖ ਨੂੰ ਅਸਲੀਅਤ ਵਿੱਚ ਜ਼ਿੰਦਗੀ ਦਾ ਮਨੋਰਥ ਕੀ ਏ, ਇਹਦੀ ਸੋਝ ਹੀ ਨਹੀਂ ਆਉਂਦੀ, ਬੁੱਝਦਾ ਨਹੀਂ। ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਸ਼ੁੱਧ ਸ਼ਬਦ ਏ, ਸੇਵ ਪਈ ਤਿੰਨ ਥਾਏ, ਥਾਏ ਦਾ ਅਰਥ ਏ ਲਿਖ ਲੱਗ ਗਈ। ਇਹ ਸ਼ਬਦ ਜਿਹੜਾ ਸ਼ੁੱਧ ਏ ਨਾ, ਤੇ ਇੱਕ ਸ਼ਬਦ ਆਵੇਗਾ ਜੇ ਸੱਸੇ ਨੂੰ ਬਿੰਦੀ ਲਾ ਦੇ, ਉਹਨੂੰ ਕਹਾਂਗੇ ਸ਼ੁੱਧ। ਸ਼ੁੱਧ ਸ਼ਬਦ ਵਿੱਚ ਤੇ ਸ਼ੁੱਧ ਵਿੱਚ ਬੜਾ ਫਰਕ ਏ। ਸ਼ੁੱਧ ਉਹਨੂੰ ਕਹਿੰਦੇ ਜਿਹੜਾ ਪਵਿੱਤਰ ਹੋ ਗਿਆ, ਸ਼ੁੱਧ ਉਹਨੂੰ ਕਹਿੰਦੇ ਨੇ ਜਿਹੜਾ ਪਵਿੱਤਰ ਨਹੀਂ ਹੋਇਆ ਪਰ ਪਵਿੱਤਰ ਹੋਣਾ ਚਾਹੁੰਦਾ ਹੈ, ਉਹਨੂੰ ਕਹਿੰਦੇ ਸ਼ੁੱਧ। ਨੀਅਤ ਹੈ, ਚਾਹੁੰਦਾ ਹੈ ਵੀ ਪਵਿੱਤਰ ਹੋ ਜਾ। ਇੱਥੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ ਨਾ, ਯਾਨੀ ਕਿ ਉਹ ਜੁੜਨਾ ਚਾਹੁੰਦੇ ਨੇ ਅੰਦਰੋਂ, ਠੀਕ ਏ। ਹੁਣ ਇਹ ਤੇ ਪ੍ਰੋਸੀਜਰ ਹੁੰਦਾ ਵੀ ਕਿੰਨਾ ਚਿਰ ਲੱਗੇਗਾ, ਕੱਪੜਾ ਵੀ ਆਖਰ ਆਪਾਂ ਧੋਣ ਲਈ ਲੈ ਕੇ ਜਾਂਦੇ ਹਾਂ ਤੇ ਵੀ ਜਾਂਦਿਆਂ ਸਾਰ ਫੜਿਆ ਤੇ ਨਾਲ ਹੀ ਮੈਲ ਲੈ ਗਈ, ਨਹੀਂ, ਟਾਈਮ ਲੱਗੇਗਾ। ਜਿਨ ਗੁਰਮੁਖ ਹਿਰਦਾ ਸ਼ੁੱਧ ਹੈ, ਜਿਨ੍ਹਾਂ ਦਾ ਮਨ ਸ਼ੁੱਧ ਏ ਹਿਰਦਾ, ਯਾਨੀ ਕਿ ਹੋਣਾ ਚਾਹੁੰਦੇ ਨੇ ਪਵਿੱਤਰ, ਉਹਨਾਂ ਦੀ ਸੇਵਾ ਹੀ ਥਾਂ ਪੈਂਦੀ ਏ। ਤੇ ਜੇ ਮਨ ਹੀ ਕੋਈ ਨਹੀਂ ਸ਼ੁੱਧ, ਤੁਰਨ ਨੂੰ ਤਿਆਰ ਹੀ ਨਹੀਂ, ਫਿਰ ਸੇਵਾ ਥਾਂ ਨਹੀਂ ਪੈਂਦੀ, ਫਿਰ ਰਾਹ ਨਹੀਂ ਮਿਲਦਾ। ਕਹਿੰਦੇ ਹਰ ਗੁਣ ਗਾਵਹਿ, ਹਰ ਨਿਤ ਪੜੈ, ਹਰ ਗੁਣ ਗਾਏ ਸਮਾਏ। ਪਰ ਵਾਹਿਗੁਰੂ ਦੇ ਪਿਆਰੇ ਹਰ ਰੋਜ਼ ਵਾਹਿਗੁਰੂ ਦੇ ਗੁਣ ਗਾਈ ਜਾ ਰਹੇ ਨੇ, ਉਹਦੀ ਉਸਤਤ ਕਰੀ ਜਾ ਰਹੇ ਨੇ, ਹਰ ਨਿਤ ਪੜੈ ਤੇ ਨਿਤ ਬਾਣੀ ਪੜਦੇ ਨੇ। ਪੜਨਾ ਸਭ ਤੋਂ ਵੱਡਾ ਧਿਆਨ ਹੈ, ਸੁਣਨਾ ਵੀ ਬੜਾ ਵੱਡਾ ਧਿਆਨ ਹੈ, ਗਾਉਣਾ ਵੀ ਬੜਾ ਵੱਡਾ ਧਿਆਨ ਹੈ, ਪਰ ਪੜਨਾ ਉਹਦੇ ਤੋਂ ਵੀ ਵੱਡਾ ਧਿਆਨ ਹੈ। ਕਿਉਂ? ਆਪਾਂ ਸੁਣਦੇ ਹੋਈਏ ਨਾ ਤੇ ਬੋਲ ਦੂਜਾ ਰਿਹਾ, ਕਥਾ ਚੱਲ ਰਹੀ ਹੈ, ਆਪਾਂ ਸੁਣ ਰਹੇ ਹਾਂ, ਸਾਡੇ ਕੋਲ ਗੁੰਜਾਇਸ਼ ਹੈ ਕਿ ਆਪਾਂ ਵਿੱਚੋਂ ਨਿਕਲ ਜਾਂਗੇ ਧਿਆਨ ਕਰਕੇ, ਕਿਉਂਕਿ ਦੂਜਾ ਬੋਲਦਾ ਉਹ ਕਾਰਵਾਈ ਤਾਂ ਚੱਲਦੀ ਰਹਿਣੀ, ਆਪਾਂ ਸੁਣੀਏ ਭਾਵੇਂ ਨਾ ਸੁਣੀਏ, ਕਥਾ ਨੇ ਚੱਲੀ ਜਾਣਾ। ਪਰ ਪੜ੍ਹਨਾ ਕੀ ਏ? ਪੜ੍ਹਨ ਦਾ ਮਤਲਬ ਮਨ ਫਸ ਗਿਆ ਵਿੱਚ। ਹੁਣ ਜੇ ਪੜ੍ਹਨਾ ਪੜ ਰਿਹਾ ਤੇ ਵਿੱਚੋਂ ਆ ਗਿਆ ਖਿਆਲ ਤੇ ਪੜ੍ਹਨਾ ਬੰਦ ਹੋ ਜਾਏਗਾ, ਘੰਟੀ ਖੜਕ ਜਾਣੀ ਵੀ ਖਿਲਰ ਗਿਆ, ਪਤਾ ਲੱਗ ਗਿਆ। ਇਸ ਲਈ ਸੁਣਨ ਤੋਂ ਪੜ੍ਹਨਾ ਵੱਡਾ ਧਿਆਨ ਹੈ, ਸੁਣਨਾ ਵੀ ਧਿਆਨ ਹੈ, ਪੜ੍ਹਨਾ ਉਸ ਤੋਂ ਵੀ ਵੱਡਾ ਹੈ। ਪੜ੍ਹਦੇ ਹੋਵਾਂਗੇ ਤੇ ਪੜ੍ਹਦਿਆਂ ਵਿੱਚੋਂ ਧਿਆਨ ਨਿਕਲ ਗਿਆ ਤੇ ਉਸੇ ਵੇਲੇ ਪਤਾ ਲੱਗ ਜਾਣਾ, ਪੜ੍ਹਨਾ ਬੰਦ ਹੋ ਜਾਏਗਾ। ਪੜ੍ਹਨਾ ਵੀ ਦੋ ਤਰ੍ਹਾਂ ਦਾ, ਇੱਕ ਬੋਲ ਕੇ, ਇੱਕ ਚੁੱਪ ਕਰਕੇ ਪੜ੍ਹਨਾ, ਜਿਵੇਂ ਅਖਬਾਰ ਪੜ੍ਹਦੇ ਨੇ। ਜਦੋਂ ਬੋਲ ਕੇ ਪੜ੍ਹੀਏ, ਮਨ ਨਾ ਟਿਕੇ ਤੇ ਬੋਲ ਕੇ ਪੜ੍ਹੋ, ਮਨ ਟਿਕ ਜਾਏ ਤੇ ਚੁੱਪ ਕਰਕੇ ਪੜ੍ਹੋ ਬਾਣੀ ਧਿਆਨ ਵਿੱਚ। ਪਰ ਧਿਆਨ ਦੇ ਵਿੱਚ ਇੱਕ ਹੋਰ ਇਸ ਤੋਂ ਵੱਡਾ ਬਰੀਕੀ ਆ ਜਾਂਦੀ ਵੀ ਥੋੜਾ ਜਿਹਾ ਮਨ ਨਿਕਲਿਆ ਨਹੀਂ ਤੇ ਉਸੇ ਵੇਲੇ ਪਤਾ ਲੱਗ ਜਾਂਦਾ, ਬੋਲਦਿਆਂ ਜੇ ਚੱਲ ਜਾਂਦਾ, ਜੇ ਕੰਠ ਹੋਵੇ ਬਾਣੀ ਕਈ ਵਾਰੀ ਸਾਰਾ ਸਾਰਾ ਪਾਠ ਆਪਾਂ ਕਰ ਦਿੰਦੇ ਹਾਂ, ਮੂੰਹ ਬੋਲੀ ਜਾਂਦਾ, ਉਧਰੋਂ ਪਤਾ ਨੀ ਕਿੱਥੋਂ ਕਿੱਥੋਂ ਹੋ ਕੇ ਆ ਗਏ। ਇਸ ਕਰਕੇ ਵੱਖਰੇ ਵੱਖਰੇ ਧਿਆਨ ਨੇ, ਪੜ੍ਹਨਾ ਇੱਕ ਧਿਆਨ। ਇਸ ਕਰਕੇ ਗੁਰੂ ਸਾਹਿਬ ਨੇ ਸਿੱਖੀ ਵਿੱਚ ਜਿੱਥੇ ਸਿਮਰਨ ਦੀ ਗੱਲ ਕੀਤੀ, ਉੱਥੇ ਸਾਹਿਬ ਕਹਿੰਦੇ ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ। ਪੜ੍ਹਨਾ ਬੜਾ ਵੱਡਾ ਧਿਆਨ ਹੈ। ਕਹਿੰਦੇ ਹਰ ਗੁਣ ਗਾਵੈ ਹਰ ਨਿਤ ਪੜ੍ਹੈ। ਹਰ ਗੁਣ ਗਾਏ, ਵਾਹਿਗੁਰੂ ਦੇ ਗੀਤ ਗਾ ਕੇ ਉਹਦੀ ਉਸਤਤ ਕਰਕੇ ਸਮਾਏ, ਉਸ ਨਾਮ ਦੇ ਵਿੱਚ ਹੀ ਸਮਾ ਜਾਂਦੇ ਨੇ। ਹਰ ਜਨ ਹਰ ਹਰ ਹੋਇਆ, ਉਹਦਾ ਰੂਪ ਬਣ ਗਿਆ, ਜੋ ਕੁਝ ਗਾ ਰਿਹਾ ਸੀ ਉਹ ਗੀਤ ਹੀ ਬਣ ਗਿਆ, ਉਸ ਆਵਾਜ਼ ਵਿੱਚ ਸਮਾ ਗਿਆ। ਨਾਨਕ ਤਿਨਕੀ ਬਾਣੀ ਸਦਾ ਸੱਚ ਹੈ, ਜੇ ਨਾਮ ਰਹੇ ਲਿਵ ਲਾਏ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਭਾਈ, ਉਹਨਾਂ ਦੀ ਬਾਣੀ, ਉਹਨਾਂ ਦੇ ਬਚਨ, ਉਹਨਾਂ ਦਾ ਸੁਭਾਅ ਸਦਾ ਸੱਚ, ਸੱਚ ਨਾਲ ਪਰਿਪੂਰਤ ਹੋ ਜਾਂਦਾ ਹੈ ਜਿਹੜੇ ਨਾਮ ਦੀ ਲਿਵ ਵਿੱਚ ਜੁੜ ਗਏ। ਸ੍ਰੀ ਰਾਗ ਮਹੱਲਾ ਤੀਜਾ, ਜਿੰਨੀ ਇੱਕ ਮਨ ਨਾਮ ਤੇ ਆਇਆ। ਜਿਨ੍ਹਾਂ ਨੇ ਇੱਕ ਮਨ ਹੋ ਕੇ ਵਾਹਿਗੁਰੂ ਦੇ ਨਾਮ ਦਾ ਧਿਆਨ ਕੀਤਾ ਹੈ, ਗੁਰਮਤੀ ਵਿਚਾਰ ਤੇ ਗੁਰੂ ਦੀ ਮਤ ਹਾਸਲ ਕਰਕੇ ਵਿਚਾਰ ਕੀਤੀ ਹੈ ਵੀ ਆਪਾਂ ਗੁਰੂ ਦੀ ਮਤ ਤੋਂ ਕਿੰਨੇ ਕੁ ਦੂਰ ਹਾਂ। ਤਿੰਨ ਕੇ ਮੁਖ ਸਦ ਉਜਲੇ, ਉਹਨਾਂ ਦੇ ਮੂੰਹ, ਉਹਨਾਂ ਦੇ ਚਿਹਰੇ ਸਦਾ ਹੀ ਉਜਲੇ ਨੇ। ਤਿਤ ਸੱਚੈ ਦਰਬਾਰ, ਵਾਹਿਗੁਰੂ ਦੇ ਦਰਬਾਰ ਤੇ ਉਹਦੇ ਘਰ ਵਿੱਚ ਹੋਏ ਅੰਮ੍ਰਿਤ ਪੀਵੈ ਸਦਾ ਸਦਾ। ਉਹ ਸਦਾ ਨਾਮ ਜਪਦੇ ਰਹਿੰਦੇ ਨੇ, ਅੰਮ੍ਰਿਤ ਪੀਂਦੇ ਰਹਿੰਦੇ, ਬਹੁਤ ਮਿੱਠਾ। ਸਦਾ ਸੱਚੈ ਨਾਮ ਪਿਆਰ, ਤੇ ਸੱਚੇ ਨਾਮ ਦੇ ਨਾਲ ਉਹਨਾਂ ਦਾ ਪਿਆਰ ਬਣਿਆ ਰਹਿੰਦਾ, ਪ੍ਰੀਤ ਬਣੀ ਰਹਿੰਦੀ। ਭਾਈ ਰੇ ਹੇ ਭਾਈ, ਹੇ ਗੁਰੂ ਕੇ ਸਿੱਖਾ, ਗੁਰਮੁਖ ਸਦਾ ਪਤ ਹੋਏ। ਗੁਰਮੁਖ ਨੂੰ ਸਦਾ ਹੀ ਇੱਜ਼ਤ ਮਿਲਦੀ ਏ ਗੁਰੂ ਦੇ ਦਰ ਤੋਂ, ਵਾਹਿਗੁਰੂ ਦੇ ਦਰ ਤੋਂ ਬਖਸ਼ਾਂ ਮਿਲਦੀਆਂ ਨੇ। ਹਰ ਹਰ ਸਦਾ ਧਿਆਈ ਹੈ, ਕਿਉਂਕਿ ਉਹਨੂੰ ਇਸ ਗੱਲ ਦਾ ਗਿਆਨ ਪ੍ਰਾਪਤ ਹੋ ਗਿਆ ਕਿ ਸਦਾ ਹੀ ਅੰਦਰ ਜਿਹੜਾ ਇੱਕ ਧਿਆਨ ਚੱਲ ਹੀ ਰਿਹਾ, ਉਹਨੇ ਤਾਂ ਕਿਤੇ ਨਾ ਕਿਤੇ ਲੱਗਣਾ ਹੀ ਏ। ਉੱਥੇ ਨਾਮ, ਉੱਥੇ ਇੱਕ ਨਾਮ ਦੀ ਤਾਰ ਟਿਕ ਜਾਣੀ ਚਾਹੀਦੀ। ਔਰ ਜਿਹੜਾ ਨਾਮ ਹੈ ਔਰ ਨਾਮ ਦਾ ਧਿਆਨ ਹੈ, ਇਹ ਕੀ ਕਰਦਾ? ਕਹਿੰਦੇ ਮਲ ਹਉਮੈ ਕੱਢੈ ਧੋਏ। ਅੰਦਰ ਜਿਹੜੀ ਹਉਮੈ ਦੀ ਮੈਲ ਹੈ ਨਾ, ਨਾਮ ਇਹਨੂੰ ਕੱਢ ਦਿੰਦਾ, ਰਹਾਉ। ਮਨਮੁਖ ਨਾਮ ਨਾ ਜਾਣਨੀ, ਪਰ ਮਨਮੁਖ ਵਿਚਾਰੇ ਇਸ ਨਾਮ ਦੀ ਕੀਮਤ ਨੂੰ ਜਾਣਦੇ ਹੀ ਨਹੀਂ। ਬਿਨ ਨਾਵੈ ਪਤ ਜਾਏ, ਇਸ ਕਰਕੇ ਨਾਮ ਤੋਂ ਬਿਨਾ ਉਹਨਾਂ ਦੀ ਪਤ ਜਾਂਦੀ ਰਹਿੰਦੀ ਏ। ਉਹ ਆਪਣੀ ਵਾਹਿਗੁਰੂ ਦੇ ਦਰ ਤੇ ਇੱਜ਼ਤ ਗਵਾ ਲੈਂਦੇ ਨੇ। ਸ਼ਬਦ ਸਾਧ ਨਾ ਆਇਓ, ਉਹਨਾਂ ਨੂੰ ਸ਼ਬਦ ਦਾ ਸਵਾਦ ਨਹੀਂ ਆਇਆ, ਨਾਮ ਦਾ ਸਵਾਦ ਨਹੀਂ ਆਇਆ। ਲਾਗੇ ਦੂਜੈ ਭਾਏ, ਕਿਉਂਕਿ ਉਹਨਾਂ ਦੇ ਮਨ ਵਿੱਚ ਦੁਬਧਾ ਹੈ, ਡਬਲ ਮਾਈਂਡਡ ਨੇ, ਇਧਰ ਵੀ ਤੁਰਦੇ ਨੇ ਤੇ ਪਿੱਛੇ ਸੰਸਾਰ ਵਿੱਚ ਫਸੇ ਹੋਏ ਨੇ। ਵਿਸ਼ਟਾ ਕੇ ਕੀੜੇ ਪਵੈ ਹੈ ਵਿੱਚ ਵਿਸ਼ਟਾ। ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਉਹ ਗੰਦਗੀ ਦੇ ਕੀੜੇ ਭਾਵ ਮਾਇਆ ਵਿੱਚ ਪ੍ਰੀਤ ਪਾਉਣ ਵਾਲੇ, ਉਹਨਾਂ ਨੇ ਤੇ ਮਾਇਆ ਦੀ ਗੰਦਗੀ ਵਿੱਚ ਹੀ ਡਿੱਗਣਾ। ਸੇ ਵਿਸ਼ਟਾ ਮਾਹੇ ਸਮਾਏ, ਇੱਥੇ ਗੰਦਗੀ ਦਾ ਅਰਥ ਹੋਵੇਗਾ ਮਾਇਆ ਦੀ ਪ੍ਰੀਤ, ਪਦਾਰਥਾਂ ਦੀ ਪ੍ਰੀਤ, ਸੰਸਾਰ ਵਿੱਚ ਹੀ ਸਮਾਏ ਦਾ ਉੱਥੇ ਫਸ ਗਏ, ਉੱਥੋਂ ਨਿਕਲ ਨਹੀਂ ਸਕਦੇ। ਤਿਨਕਾ ਜਨਮ ਸਫਲ ਹੈ, ਪਰ ਉਹਨਾਂ ਦਾ ਜਨਮ ਸਫਲ ਹੋ ਗਿਆ, ਉਹ ਨਿਹਾਲ ਹੋ ਗਏ। ਕੌਣ? ਜੋ ਚੱਲੈ ਸਤਿਗੁਰ ਭਾਏ, ਜਿਹੜੇ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ। ਕੁਲ ਉਧਾਰ ਹੈ ਆਪਣਾ, ਉਹ ਆਪਣੀ ਕੁਲ ਦਾ ਵੀ, ਜਿਹੜੇ ਲੋਕ ਉਹਨਾਂ ਦੀ ਸੰਗਤ ਕਰਦੇ ਉਹਨਾਂ ਦੀ ਕੁਲ ਹੁੰਦੀ ਹੈ, ਉਧਾਰ ਕਰ ਲੈਂਦੇ ਨੇ, ਉਹਨਾਂ ਨੂੰ ਵੀ ਪਾਰ ਕਰ ਦਿੰਦੇ ਨੇ। ਧਨ ਜਣੇਂਦੀ ਮਾਏ, ਉਸ ਪੁਰਖ ਦੀ ਮਾਤਾ ਧਨ ਹੈ, ਜਿਹੜੇ ਉਹਨਾਂ ਲੋਕਾਂ ਦੀ ਮਾਤਾ ਧਨ ਹੈ ਜਿਨ੍ਹੇ ਐਸੇ ਲੋਕਾਂ ਨੂੰ ਜਨਮ ਦਿੱਤਾ ਹੈ। ਹਰ ਹਰ ਨਾਮ ਧਿਆਈ ਹੈ, ਇਸ ਕਰਕੇ ਸਾਨੂੰ ਯਤਨ ਕਰਦੇ ਰਹਿਣਾ ਚਾਹੀਦਾ, ਕਿ ਸਦਾ ਹੀ ਆਪਣੇ ਮਨ ਵਿਚ ਵਾਹਿਗੁਰੂ ਦਾ ਧਿਆਨ ਕਰੀਏ। ਜਿਸ ਨੂੰ ਕਿਰਪਾ ਕਰੇ ਰਜਾਏ, ਪਰ ਇਹ ਧਿਆਨ ਤਾਂ ਹੀ ਹੁੰਦਾ ਹੈ ਜੇ ਪੂਰਾ ਗੁਰੂ ਬਖਸ਼ਿਸ਼ ਕਰਕੇ ਰਜਾਏ, ਉਸ ਨੂੰ ਰਜਾ ਮੰਨਣ ਦੀ ਜਾਚ ਦੱਸਦਾ, ਗੁਰੂ ਦੇ ਹੁਕਮ ਵਿਚ ਤੁਰਨ ਦੀ ਜਾਚ ਦੱਸਦਾ। ਜਿਨੇ ਗੁਰਮੁਖ ਨਾਮ ਧਿਆਇਆ, ਜਿਨ੍ਹਾਂ ਗੁਰੂ ਕੇ ਸਿੱਖਾਂ ਨੇ, ਗੁਰੂ ਕੇ ਪਿਆਰਿਆਂ ਨੇ ਨਾਮ ਦਾ ਧਿਆਨ ਕੀਤਾ, ਨਾਮ ਧਿਆਇਆ ਹੈ, ਵਿਚੋਂ ਆਪ ਗਵਾਏ ਤੇ ਆਪਣੇ ਮਨ ਦੇ ਵਿਚੋਂ ਹਉਮੈ ਦੀ ਤੇ ਹੋਰ ਕਈ ਪ੍ਰਕਾਰ ਦੀ ਮੈਲ ਨੂੰ ਗਵਾ ਦਿੱਤਾ, ਕੱਢ ਦਿੱਤਾ ਹੈ। ਓਏ ਅੰਦਰੋਂ ਬਾਹਰੋਂ ਨਿਰਮਲੇ, ਉਹ ਮਨ ਦੇ ਤੌਰ ਤੇ ਵੀ ਅੰਦਰੋਂ ਪਵਿੱਤਰ ਨੇ, ਅੰਦਰ ਉਨ੍ਹਾਂ ਦੇ ਕੋਈ ਮੈਲ ਨਹੀਂ, ਪਵਿੱਤਰ ਹੋ ਗਏ, ਨਾਤੇ ਧੋਤੇ ਹੋ ਗਏ ਕਹਿੰਦੇ ਨੇ, ਤੇ ਬਾਹਰੋਂ ਵੀ ਨਿਰਮਲ ਨੇ, ਸਰੀਰ ਕਰਕੇ ਵੀ, ਸਰੀਰ ਦੇ ਕਰਮਾਂ ਕਰਕੇ ਵੀ ਪਵਿੱਤਰ ਨੇ। ਸੱਚੇ, ਉਹ ਸੱਚੇ ਨੇ, ਇਸੇ ਕਰਕੇ ਹੀ ਸੱਚ ਸਮਾਏ, ਉਹ ਸੱਚ ਦੇ ਵਿਚ ਸਮਾ ਗਏ, ਵਾਹਿਗੁਰੂ ਵਰਗੇ ਹੀ ਹੋ ਗਏ। ਨਾਨਕ ਆਏ ਸੇ ਪਰਵਾਨ ਹੈ, ਇਸ ਦੁਨੀਆਂ ਵਿਚ ਆਏ ਹੋਏ ਉਹੀ ਪਰਵਾਨ, ਵਾਹਿਗੁਰੂ ਨੇ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਏ। ਕਹਿੰਦੇ ਜਿਨ ਗੁਰਮਤੀ ਹਰ ਧਿਆਏ, ਜਿਨ੍ਹਾਂ ਨੇ ਆਪਣੇ ਗੁਰੂ ਦੀ ਮਤ ਲੈ ਕੇ ਵਾਹਿਗੁਰੂ ਨੂੰ ਧਿਆਇਆ, ਉਹਦਾ ਨਾਮ ਜਪਿਆ। ਸ੍ਰੀ ਰਾਗ ਮਹੱਲਾ ਤੀਜਾ, ਹਰ ਭਗਤਾਂ ਹਰ ਧਨ ਰਾਸ ਹੈ। ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਵਾਹਿਗੁਰੂ ਦੇ ਭਗਤਾਂ ਦੀ ਰਾਸ਼ੀ ਮਾਇਆ ਤੇ ਧਨ ਵਾਹਿਗੁਰੂ ਦਾ ਨਾਮ ਹੀ ਹੁੰਦਾ। ਉਨ੍ਹਾਂ ਕੋਲ ਇਕ ਬੜੀ ਤਕੜੀ ਪੂੰਜੀ ਏ, ਰਾਸ਼ੀ ਦਾ ਅਰਥ ਹੁੰਦਾ ਪੂੰਜੀ। ਫਿਰ ਉਸ ਰਾਸ਼ੀ ਦੇ ਨਾਲ ਗੁਰ ਪੂਛ ਕਰ ਹੈ ਵਾਪਾਰ, ਹੁਣ ਰਾਸ਼ੀ ਤੇ ਸਾਰਿਆਂ ਕੋਲ, ਧਨ ਤੇ ਸਾਰਿਆਂ ਕੋਲ, ਬਾਜ਼ਾਰ ਵੀ ਸਾਰੇ ਗਏ ਨੇ, ਪਰ ਇਕ ਉਹ ਬਾਜ਼ਾਰ ਵਿਚ ਮਿਲ ਵੀ ਸਾਰਾ ਕੁਝ ਜਾਂਦਾ, ਭਾਵੇਂ ਤੁਸੀਂ ਲੋੜ ਦੀ ਚੀਜ਼ ਖਰੀਦੋ ਤੇ ਸ਼ਰਾਬ ਦਾ ਠੇਕਾ ਵੀ ਉਹ ਵੀ ਪੀ ਸਕਦੇ। ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਪੁੱਛਿਆ, ਸਵਾਸਾਂ ਦੀ ਪੂੰਜੀ ਤੇ ਸਾਰਿਆਂ ਨੂੰ ਮਿਲੀ, ਸਮਾਂ ਸਾਰਿਆਂ ਨੂੰ ਮਿਲਿਆ, ਕਈ ਤੇ ਆਪ ਫਿਰ ਇਹਨਾਂ ਸਵਾਸਾਂ ਨੂੰ ਸੰਸਾਰ ਵਿਚ ਲਾ ਦਿੰਦੇ, ਗਵਾ ਦਿੰਦੇ, ਪਰ ਕੁਝ ਐਸੇ ਗੁਰਮੁਖ ਨੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਵੀ ਹੁਣ ਇਹਦਾ ਕੀ ਖਰੀਦੀਏ, ਕੀ ਕੰਮ ਕਰੀਏ, ਕਿਹੜਾ ਕਾਰਜ ਸਾਨੂੰ ਕਰਨਾ ਚਾਹੀਦਾ, ਤੇ ਪੂਰੇ ਗੁਰੂ ਨੇ ਸਲਾਹ ਦਿੱਤੀ, ਕਹਿਣ ਲੱਗੇ ਭਾਈ ਇਨ੍ਹਾਂ ਸਵਾਸਾਂ ਦੇ ਨਾਲ ਵਾਹਿਗੁਰੂ ਦੀ ਭਗਤੀ ਕਰੋ, ਇਹ ਵਪਾਰ ਕਰੋ ਤੇ ਇਹ ਆਧਾਰ ਬਣਾਓ। ਇਸ ਕਰਕੇ ਕਹਿੰਦੇ ਹਰ ਨਾਮ ਸਲਾਹਣ ਸਦਾ ਸਦਾ, ਉਨ੍ਹਾਂ ਨੂੰ ਪੂਰੇ ਸਤਿਗੁਰੂ ਨੇ ਨਾਮ ਦੀ ਕੀਮਤ ਬਾਰੇ ਦੱਸ ਦਿੱਤਾ ਵੀ ਇਹਦੇ ਵਿਚ ਕਿੰਨੀਆਂ ਕੁ ਵਡਿਆਈਆਂ ਨੇ। ਇਸ ਕਰਕੇ ਸਦਾ ਸਦਾ ਦਿਨ ਰਾਤ ਇਕ ਰਸ ਉਹ ਨਾਮ ਹੀ ਸਲਾਹੁਤਾ ਕਰਦੇ ਨੇ, ਤੇ ਵੱਖਰ ਹਰ ਨਾਮ ਆਧਾਰ, ਵੱਖਰ ਵਪਾਰ, ਸੌਦਾ ਵੀ ਇਹ ਲੈਂਦੇ, ਨਾਮ ਦਾ ਇਕੱਠਾ ਕਰ ਲੈਂਦੇ ਹਨ। ਗੁਰਪੂਰੈ ਹਰ ਨਾਮ ਦਿੜਾਇਆ, ਇਹ ਦਾਤ ਕਿੱਥੋਂ ਮਿਲੀ, ਦਿੜਾਇਆ ਸ਼ਬਦ ਬਹੁਤ ਪਿਆਰਾ। ਬੰਦਾ ਉਹ ਕੰਮ ਨਹੀਂ ਕਰੇਗਾ ਜਿਸ ਕੰਮ ਤੇ ਉਹਨੂੰ ਭਰੋਸਾ ਨਾ ਹੋਵੇ। ਦ੍ਰਿੜਾਇਆ ਦਾ ਅਰਥ ਹੈ ਭਰੋਸਾ ਆ ਜਾਣਾ ਵੀ ਨਾਮ ਬੜੀ ਵੱਡੀ ਚੀਜ਼ ਹੈ, ਭਗਤੀ ਬੜੀ ਵੱਡੀ ਚੀਜ਼, ਨਹੀਂ ਤਾਂ ਸਾਰੀ ਦੁਨੀਆਂ ਜਪਦੀ ਫਿਰਦੀ ਹੈ, ਸਾਰੀ ਦੁਨੀਆਂ ਗਾਉਂਦੀ ਫਿਰਦੀ ਹੈ, ਸਾਰੀ ਦੁਨੀਆਂ ਇਹ ਤੇ ਕਿਸੇ ਕਿੱਤਾ ਵੀ ਬਣ ਜਾਂਦਾ। ਕਈ ਵਾਰ ਬੜੇ ਲੋਕ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਦੇ ਨੇ, ਪਰ ਇਹ ਹੋ ਕੀ ਗਿਆ, ਇਨ੍ਹਾਂ ਨੇ ਸੋਚਿਆ ਵੀ ਇਹਦੇ ਵਿਚ ਕੁਝ ਨਹੀਂ, ਤੇ ਲੋਕ ਆਉਂਦੇ ਨੇ, ਚਲੋ ਗੱਲ ਖਤਮ ਹੈ, ਮਾਇਆ ਇਕੱਠੀ ਕਰੋ ਤੇ ਮੌਜ ਕਰੋ। ਉਥੇ ਦ੍ਰਿੜਤਾ ਨਹੀਂ, ਦ੍ਰਿੜਤਾ ਦਾ ਅਰਥ ਭਰੋਸਾ ਨਹੀਂ, ਪਰ ਵਾਹਿਗੁਰੂ ਦੇ ਪਿਆਰਿਆਂ ਨੂੰ ਗੁਰੂ ਨੇ ਕੀ ਕੀਤਾ, ਗੁਰਪੂਰੈ ਹਰ ਨਾਮ ਦਿੜਾਇਆ, ਪੱਕਾ ਕਰਾ ਦਿੱਤਾ ਵੀ ਇਹ ਬੜੀ ਵੱਡੀ ਦਾਤ ਹੀ, ਭਰੋਸਾ ਆ ਗਿਆ। ਇਸ ਕਰਕੇ ਜਦੋਂ ਉਨ੍ਹਾਂ ਨੇ ਇਹਦੀ ਕਮਾਈ ਕੀਤੀ ਤੇ ਸਾਹਿਬ ਕਹਿੰਦੇ ਹਰ ਭਗਤਾਂ ਅਤੁੱਟ ਭੰਡਾਰ, ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਨਾਮ ਦਾ ਏਡਾ ਵੱਡਾ ਭੰਡਾਰਾ ਦੇ ਦਿੱਤਾ ਜਿਹੜਾ ਅਤੁੱਟ, ਅਤੁੱਟ ਦਾ ਅਰਥ ਹੈ ਜਿਹੜਾ ਟੁੱਟਦਾ ਹੀ ਨਹੀਂ ਕਦੇ, ਲਗਾਤਾਰ ਨਾ ਮੁੱਕਦਾ ਨਾ ਟੁੱਟਦਾ ਤੇ ਨਾ ਪੁਰਾਣਾ ਹੁੰਦਾ। ਫਿਰ ਪੁੱਛਿਆ ਜੀ ਸੱਚੇ ਪਾਤਸ਼ਾਹ ਇਹ ਜਿਹੜਾ ਤੁਸੀਂ ਨਾਮ ਦਾ ਖਜ਼ਾਨਾ ਕਹਿ ਰਹੇ ਹੋ, ਇਹ ਮੈਂ ਕਿਉਂ ਨਹੀਂ ਕਰਦਾ? ਇਹ ਕੰਮ ਸੁਣਦਾ ਪੜ੍ਹਦਾ ਤੇ ਸਾਰਾ ਕੁਝ ਆ। ਸੱਚੇ ਪਾਤਸ਼ਾਹ ਕਹਿੰਦੇ ਭਾਈ ਰੇ, ਹੇ ਭਾਈ, ਹੇ ਗੁਰੂ ਕੇ ਸਿੱਖਾ, ਇਸ ਮਨ ਕੋ ਸਮਝਾਏ, ਇਸ ਮਨ ਨੂੰ ਗੁਰੂ ਕੇ ਉਪਦੇਸ਼ ਦੇ ਨਾਲ ਸਮਝਾਇਆ ਕਰ, ਇਹਨੂੰ ਦੱਸਿਆ ਕਰ ਵੀ ਤੂੰ ਰਿਜਲਟ ਵੇਖ ਲੈ, ਜਿਨ੍ਹਾਂ ਨੇ ਪਹਿਲਾਂ ਇਸ ਪਾਸੇ ਗਏ ਨੇ, ਜਿਨ੍ਹਾਂ ਨਾਮ ਜਪਿਆ ਉਹਨਾਂ ਦਾ ਕੀ ਬਣਿਆ ਤੇ ਜਿਹੜੇ ਟੁੱਟੇ ਨੇ ਉਹਨਾਂ ਦਾ ਕੀ ਬਣਿਆ, ਇਹਨੂੰ ਸਮਝਾਇਆ ਕਰ। ਇਹ ਮਨ ਆਲਸ ਕਿਆ ਕਰ ਹੈ, ਕਿਉਂਕਿ ਆਲਸ ਕਰਦਾ ਜਦੋਂ ਸੁਣ ਵੀ ਲੈਂਦਾ, ਕਹਿੰਦੇ ਵੇਖਾਂਗੇ ਸੋਚਾਂਗੇ, ਬਾਕੀ ਕੰਮ ਲਈ ਨਹੀਂ ਸੋਚਦਾ। ਦੁਕਾਨ ਤੇ ਵੀ ਗਿਆ ਹੋਵੇ ਤੇ ਜੇ ਕਿਤੇ ਕੋਈ ਸਕਰੀਨ ਤੇ ਫਿਲਮ ਸ਼ੋਅ ਲੱਗਾ ਹੋਵੇ ਤੇ ਉਥੇ ਨਹੀਂ ਸੋਚਦਾ ਵੀ ਆਏ ਤੇ ਸੌਦਾ ਲੈਣ ਸੀ, ਕਹਿੰਦੇ 2 ਮਿੰਟ ਵੇਖ ਹੀ ਚੱਲੀਏ, ਵਾਹਵਾ ਲੱਗਦਾ ਕੰਮ, ਉਥੇ ਨਹੀਂ ਸੋਚਦਾ। ਤੇ ਦੂਜੇ ਪਾਸੇ ਭਾਵੇਂ ਇਹਦੇ ਆਲੇ ਦੁਆਲੇ ਚੌਵਾਂ ਪਾਸੇ ਕਥਾ ਕੀਰਤਨ ਹੁੰਦਾ ਰਹੇ, ਅੰਦਰੋਂ ਮਨ ਬੋਲਦਾ ਵੀ ਵੇਖਾਂਗੇ, ਵਿਚਾਰ ਕਰਾਂਗੇ ਵੀ ਇਹਦੇ ਕੋਈ ਕਰਨਾ ਹੈ ਕਿ ਨਹੀਂ। ਇਸ ਕਰਕੇ ਇਹ ਮਨ ਆਲਸੀ ਬੜਾ, ਕਹਿੰਦੇ ਇਹਨੂੰ ਕਿਆ ਕਰ, ਹੇ ਮੇਰੇ ਮਨਾ, ਇਹ ਮਨ ਆਲਸ ਕਿਆ ਕਰੇ, ਓਏ ਮੇਰੇ ਮਨਾ ਮੂਰਖਾ, ਦਲਿੱਦਰੀ ਕਿਉਂ ਹੋ ਗਿਆ, ਨਾਸਤਕ ਕਿਉਂ ਹੋ ਗਿਆ, ਬੇਵਿਸ਼ਵਾਸਾ ਕਿਉਂ ਹੋ ਗਿਆ? ਕਿਉਂਕਿ ਗੁਰਮੁਖ ਨਾਮ ਧਿਆਏ ਰਹਾਉ, ਕਹਿਣ ਲੱਗੇ ਗੁਰੂ ਦਾ ਪੱਲਾ ਫੜ ਲੈ ਤੇ ਨਾਮ ਦੀ ਕਮਾਈ ਕਰ। ਹਰ ਭਗਤ ਹਰ ਕਾ ਪਿਆਰ ਹੈ, ਕਿਸੇ ਪੁੱਛਿਆ ਗੁਰੂ ਅਮਰਦਾਸ ਜੀ ਭਗਤੀ ਕੀ ਹੁੰਦੀ, ਸੁਣਿਆ ਤੁਸੀਂ ਕੀਤੀ, ਕਹਿੰਦੇ ਭਾਈ ਭਗਤੀ ਕਿਸ ਨੂੰ ਕਹਿੰਦੇ ਨੇ, ਵਾਹਿਗੁਰੂ ਨਾਲ ਪਿਆਰ ਹੋ ਜਾਣਾ, ਵਾਹਿਗੁਰੂ ਨਾਲ ਪ੍ਰੇਮ ਬਣ ਜਾਣਾ, ਉਹਦੇ ਨਾਮ ਨਾਲ ਪਿਆਰ ਬਣ ਜਾਣਾ। ਜੇ ਗੁਰਮੁਖ ਕਰੇ ਵਿਚਾਰ, ਪਰ ਇਹ ਪਿਆਰ ਸੌਖਾ ਨਹੀਂ ਬਣਦਾ। ਜੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਕੋਈ ਮਨੁੱਖ ਗੁਰੂ ਕੇ ਬਚਨਾਂ ਦੀ ਵਿਚਾਰ ਕਰੇ, ਪਾਖੰਡ ਭਗਤ ਨਾ ਹੋਵਈ, ਪਰ ਇਸ ਤਰ੍ਹਾਂ ਗੱਲੀ ਬਾਤੀ ਕੱਲੇ ਪਖੰਡ ਦੇ ਨਾਲ, ਕੱਲੇ ਵਿਖਾਵੇ ਦੇ ਨਾਲ ਕੱਲੀ ਕਦੀ ਭਗਤੀ ਨਹੀਂ ਹੋ ਸਕਦੀ, ਸਿਰੇ ਨਹੀਂ ਲੱਗਦੀ। ਕਿਉਂਕਿ ਦੁਬਦਾ ਬੋਲ ਖੁਆਰ, ਦੁਬਦਾ ਵਿਚ ਪੈ ਕੇ ਤੇ ਭਾਵੇਂ ਮਨੁੱਖ ਕਿੰਨਾ ਹੀ ਬੋਲਦਾ ਰਹੇ, ਕਿੰਨਾ ਹੀ ਜਪਦਾ ਰਹੇ, ਉੱਚੀ ਉੱਚੀ ਜ਼ੋਰ ਲਾ ਲਾ ਕੇ ਜਪੀ ਜਾ, ਦੁਬਦਾ ਬਣੀ, ਮੈਂ ਮੇਰੀ ਨੂੰ ਤਿਆਗਿਆ ਨਹੀਂ, ਕਹਿੰਦੇ ਖੁਆਰ ਹੀ ਹੁੰਦਾ, ਕਿਉਂਕਿ ਜਦੋਂ ਮਿਲੇ ਨਾ ਤੇ ਮਨ ਨਿਰਾਸ਼ ਹੁੰਦਾ। ਸੋ ਜਨ ਰਲਾਇਆ ਨਾ ਰਲੈ, ਸੋ ਜਨ, ਇਹ ਜਨ ਸ਼ਬਦ ਜਿਹੜਾ ਨਾ ਜਨਮ ਤੋਂ ਬਣਿਆ, ਜਨ ਇਹ ਜਨ ਸ਼ਬਦ ਬਣਿਆ ਜਨਨੀ ਤੋਂ, ਜਨ ਦਾ ਅਰਥ ਜਿਹਦਾ ਦੂਜਾ ਜਨਮ ਹੋ ਗਿਆ, ਇੱਕ ਜਨਮ ਤੇ ਆ ਸਰੀਰ ਦਾ ਹੋਇਆ ਸੀ ਤੇ ਇੱਕ ਸਾਡੇ ਅੰਦਰ ਆਤਮੇ ਗਰਭ ਦੇ ਵਿੱਚ ਸਾਡਾ ਆਪਣਾ ਆਪ ਹੈ, ਇੱਕ ਬੀਜ ਹੈ ਜਿਹੜਾ ਉੱਗਿਆ ਨਹੀਂ, ਨਾ ਉਹਦਾ ਬੂਟਾ ਬਣਿਆ, ਨਾ ਉਹਨੂੰ ਫੁੱਲ ਲੱਗਾ, ਨਾ ਉਹਦੇ ਤੇ ਬਸੰਤ ਆਈ। ਜਨ ਕਿਹਨੂੰ ਕਿਹਾ? ਗੁਰੂ ਸਾਹਿਬ ਨੇ ਆਪਣੇ ਨਾਂ ਦੇ ਨਾਲ ਹਰ ਇੱਕ ਥਾਂ ਤੇ ਜਨ ਸ਼ਬਦ ਵਰਤਿਆ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਜਨ ਕਿਹਨੂੰ ਕਹਿੰਦੇ ਨੇ? ਜਿਸ ਦੀ ਆਤਮਾ ਦਾ, ਜਿਸ ਦੇ ਅੰਤਿਸ਼ਕਰਨ ਦਾ ਜਨਮ ਹੋ ਗਿਆ ਉਹਨੂੰ ਕਹਿ ਰਹੇ ਨੇ ਜਨ। ਕਹਿੰਦੇ ਸੋ ਜਨ, ਜਿਹਦਾ ਜਨਮ ਹੋ ਗਿਆ ਉਹ ਵਿਅਕਤੀ ਰਲਾਇਆ ਨਾ ਰਲੈ, ਉਹਦੇ ਵਿੱਚ ਇੱਕ ਵਿਸ਼ੇਸ਼ਤਾ ਹੁੰਦੀ ਹੈ, ਕਿਉਂਕਿ ਹਰ ਇੱਕ ਬੰਦਾ ਆਪਣੀ ਕੰਪਨੀ ਵੱਡੀ ਕਰਨੀ ਚਾਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਦੁਨੀਆਂ ਦੇ ਕਿੰਨੇ ਲੋਕ ਆ ਜਾਣ, ਇਹਨੂੰ ਰਲਾ ਲਈਏ, ਇਹਨੂੰ ਵਿੱਚ ਰਲਾ ਲਈਏ, ਆਪਣੇ ਵਿੱਚ ਮਿਕਸ ਕਰ ਲਈਏ ਤੇ ਹੋ ਹੀ ਜਾਂਦੇ ਨੇ ਬਹੁਤੇ, ਪਰ ਜਿਹਦੇ ਅੰਦਰ ਗੁਰੂ ਨੇ ਬਖਸ਼ਿਸ਼ ਟਿਕਾ ਦਿੱਤੀ ਨਾ, ਉਹ ਰਲਦਾ ਨਹੀਂ, ਜੇ ਉਹ ਨਹੀਂ ਪਰਵਾਹ ਕਰਦਾ ਕਿਸੇ ਦੀ, ਪਰ ਉਹਦੇ ਕੋਲ ਕਿਹੜੀ ਚੀਜ਼ ਹੈ ਜਿਹਦੇ ਨਾਲ ਰਲਦਾ ਨਹੀਂ? ਗੁਰੂ ਸਾਹਿਬ ਅੱਗੇ ਦੱਸਦੇ, ਕਹਿੰਦੇ ਜਿਸ ਅੰਤਰ ਵਿਵੇਕ ਵਿਚਾਰ, ਵਿਵੇਕ ਵਿਚਾਰ, ਵਿਵੇਕ ਉਸ ਬੁੱਧੀ ਨੂੰ ਕਹਿੰਦੇ ਨੇ ਜਿਹੜੀ ਬੁੱਧੀ ਨਾਮ ਦੇ ਨਾਲ ਧੁੱਪ ਗਈ, ਜਿਹੜੀ ਬੁੱਧੀ ਨਾਮ ਤੋਂ ਪ੍ਰਭਾਵਿਤ ਹੋ ਗਈ, ਜਿਹਦੇ ਅੰਦਰ ਵਿਵੇਕ ਜਾਗ ਪਿਆ ਨਾ, ਅੱਖ ਖੁੱਲ ਗਈ ਹੁਣ ਉਹਦੀ, ਹੁਣ ਅੱਖ ਖੁੱਲੀ ਏ, ਬੰਦੇ ਨੂੰ ਪਤਾ ਲੱਗ ਗਿਆ ਵੀ ਸਾਹਮਣੇ ਮਿੱਟੀ ਏ ਤੇ ਮਿੱਟੀ ਛੱਡਣੀ ਥੋੜੀ ਪੈਣੀ, ਛੱਡਣਾ ਨਹੀਂ ਪੈਂਦਾ, ਛੱਡਣ ਦੀ ਲੋੜ ਹੀ ਨਹੀਂ, ਜਦੋਂ ਚੀਜ਼ ਮਿੱਟੀ ਹੋ ਗਈ ਇੱਕ ਉਦੋਂ ਛੁੱਟੇਗੀ, ਉਹਦੀ ਵੈਲਿਊ ਡਿੱਗ ਪਈ, ਉਹਦੀ ਕੀਮਤ ਘਟ ਗਈ। ਕਹਿੰਦੇ ਨੇ ਜਿਹਦੇ ਅੰਦਰ ਵਿਵੇਕ ਦੀ ਬਖਸ਼ਿਸ਼ ਹੋ ਗਈ, ਅੰਤਰ ਵਿਵੇਕ ਵਿਚਾਰ, ਵਿਚਾਰਾਂ ਜਿਹੜੀਆਂ ਨੇ ਨਾਮ ਚੋਂ ਆ ਰਹੀਆਂ ਨੇ, ਹੁਣ ਉਹਨੂੰ ਨਹੀਂ ਕੁਰਲਾ ਸਕਦਾ। ਸੋ ਸੇਵਕ ਹਰ ਆਖੀ ਹੈ। ਮਹਾਰਾਜ ਸੇਵਕ ਦੀ ਪਰਿਭਾਸ਼ਾ ਦੱਸੋ, ਸੇਵਕ ਕਿਸ ਨੂੰ ਕਹੀਦਾ? ਤੇ ਮਹਾਰਾਜ ਕਹਿੰਦੇ ਸੇਵਕ ਉਸ ਨੂੰ ਕਹੀਦਾ ਕੌਣ, ਜੋ ਹਰ ਰਾਖੈ ਉਰ ਧਾਰ। ਉਰ ਦਾ ਅਰਥ ਹਿਰਦਾ, ਧਾਰ ਦਾ ਅਰਥ ਟਿਕਾ ਕੇ ਰੱਖਦਾ, ਜਿਹਦੇ ਅੰਦਰ ਲਗਾਤਾਰ ਇੱਕ ਰਸ ਵਾਹਿਗੁਰੂ ਦਾ ਨਾਮ ਟਿਕੇ ਰਹਿੰਦਾ ਅੰਦਰ ਡੂੰਘੇ ਥਾਂ ਤੇ। ਰਸਨਾ ਇੱਕ ਚੀਜ਼ ਹੋਰ ਹੈ, ਰਸਨਾ ਤੇ ਨਾਮ ਦਾ ਹੋਣਾ ਇਹ ਵੀ ਚੰਗਾ, ਮਨ ਵਿੱਚ ਨਾ ਚਲਾ ਜਾਣਾ ਇਹ ਵੀ ਚੰਗਾ, ਪਰ ਹਿਰਦਾ ਕੀ ਏ? ਹਿਰਦੇ ਦਾ ਮਤਲਬ ਕੀ ਏ? ਹਿਰਦੇ ਦਾ ਮਤਲਬ ਇਹ ਹੈ ਕਿ ਇੱਕ ਬੰਦਾ, ਇੱਕ ਮਾਂ ਕਿਤੇ ਕੰਮ ਕਰਦੀ ਸੀ, ਬੱਚੇ ਨੂੰ ਬੁਖਾਰ ਚੜ ਗਿਆ ਤੇ ਆਪ ਦਿਹਾੜੀ ਤੇ ਕੰਮ ਕਰਦੀ ਸੀ। ਹੁਣ ਜੇ ਤਾਂ ਬੱਚੇ ਕੋਲ ਰਹਿੰਦੀ ਏ ਤੇ ਦਿਹਾੜੀ ਨਹੀਂ ਮਿਲਦੀ ਤੇ ਕੱਲ ਦੀ ਦਵਾਈ ਕਿੱਥੋਂ ਲਏਗੀ? ਤੇ ਜੇ ਜਾਂਦੀ ਏ ਤੇ ਬੱਚੇ ਦਾ ਪਿੱਛੇ ਧਿਆਨ, ਪਰ ਉਹਨੂੰ ਮਜਬੂਰੀ ਜਾਣਾ ਪਿਆ, ਬੱਚਾ ਦੇ ਗਈ ਕਿਸੇ ਆਪਣੀ ਭੈਣ ਨੂੰ, ਕਹਿੰਦੇ ਤੂੰ ਸੰਭਾਲ ਕੇ ਰੱਖੀ, ਮੇਰਾ ਜਾਣਾ ਜ਼ਰੂਰੀ, ਮਜਬੂਰੀ। ਹਿਰਦਾ ਕੀ? ਚਲੀ ਗਈ ਜਿੱਥੇ ਕੰਮ ਕਰਦੀ ਸੀ, ਹੱਥਾਂ ਨਾਲ ਕੰਮ ਕਰਦੀ ਏ, ਮੂੰਹ ਨਾਲ ਉਹਨਾਂ ਨਾਲ ਗੱਲਾਂ ਵੀ ਕਰਦੀ, ਸਾਰਾ ਕੁਝ ਨਿਭਾ ਰਹੀ ਏ, ਪਰ ਅੰਦਰ ਡੂੰਘੇ ਥਾਂ ਤੇ ਕਿਤੇ ਬੱਚੇ ਦੀ ਯਾਦ ਤੜਕ ਅੰਦਰ ਫੜਕਦੀ ਪਈ ਏ, ਮਨ ਜਿਹੜਾ ਵੀ ਪਤਾ ਨੀ ਕਿੰਨਾ ਕੁ ਬੁਖਾਰ ਹੋਵੇਗਾ ਉਹਨੂੰ, ਪਤਾ ਨੀ ਕਿਤੇ ਰੋ ਤੇ ਨੀ ਰਿਹਾ। ਇਹਨੂੰ ਕਹਿੰਦੇ ਹਿਰਦਾ, ਕਿਉਂਕਿ ਇਹ ਕੋਈ ਦਿਸਣ ਵਾਲੀ ਚੀਜ਼ ਤੇ ਹੈ ਨੀ, ਵੀ ਇੱਥੇ ਹੱਥ ਲਾ ਦੇ ਵੀ ਆ ਜੇ ਅੱਖ, ਇਹ ਦਿਸਦੀ ਨਹੀਂ, ਇਹਦੇ ਉਦਾਹਰਣ ਦੇਣੇ ਪੈਂਦੇ। ਕਹਿੰਦੇ ਨੇ ਜਿਹੜਾ ਮਨੁੱਖ ਹਿਰਦੇ ਤੋਂ ਵਾਹਿਗੁਰੂ ਯਾਦ ਕਰਦਾ, ਜਿੱਥੇ ਮਰਜ਼ੀ ਚਲਾ ਜਾਏ, ਜਿਹਦੇ ਨਾਲ ਮਰਜ਼ੀ ਬੋਲੇ, ਪਰ ਅੰਦਰੋਂ ਨਾਮ ਨਹੀਂ ਜੇ ਟੁੱਟਦਾ, ਇਹਨੂੰ ਕਹਿੰਦੇ ਨੇ ਸਿੱਖ ਦੇ ਹਿਰਦੇ ਵਿੱਚ ਨਾਮ ਵਸ ਗਿਆ, ਉਹ ਹੈ ਸੇਵਕ। ਫਿਰ ਕਹਿੰਦੇ ਮਨ ਤਨ ਸੌਂਪੇ ਆਗੈ ਧਰੇ। ਮਨ ਵੀ ਸੌਂਪਦਾ, ਕੋਈ ਹੀਲ ਹੁਜਤ ਨਹੀਂ, ਕੋਈ ਜਵਾਬ ਨਹੀਂ, ਤੇ ਤਨ ਵੀ ਸੌਂਪਦੇ, ਜੀ ਦੱਸੋ ਕੀ ਕਰਨਾ। ਜਿੱਧਰ ਕਿਹਾ ਉਧਰ ਹੀ ਬਟਨ ਵਾਂਗੂ ਦੱਬਿਆ ਤੇ ਤੁਰ ਗਿਆ। ਸੌਂਪ ਦਿੱਤੇ ਮਨ ਤੇ ਤਨ, ਅੱਗੇ ਰੱਖ ਦਿੱਤੇ ਵਾਹਿਗੁਰੂ ਦੇ। ਆਪਣੀ ਕੋਈ ਮਰਜ਼ੀ ਨਹੀਂ ਚੱਲਦੀ, ਹਉਮੈ ਵਿੱਚੋਂ ਮਾਰ, ਵਿੱਚੋਂ ਹਉਮੈ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ। ਧਨ ਗੁਰਮੁਖ ਸੋ ਪਰਵਾਨ ਹੈ। ਧਨ ਹੈ ਗੁਰੂ ਕੇ ਸਿੱਖਾ, ਤੂੰ ਧਨ ਤੇਰੀ ਕਮਾਈ, ਤੇ ਤੂੰ ਪ੍ਰਵਾਨ ਹੈ ਵਾਹਿਗੁਰੂ ਦੇ ਦਰ ਤੇ। ਜੇ ਕਦੇ ਨਾ ਆਵੇ ਹਾਰ, ਜਿਹੜਾ ਆਪਣੇ ਮਨ ਤੋਂ ਕਦੀ ਵੀ ਨਹੀਂ ਹਾਰਦਾ, ਜਿਹੜਾ ਬੁਰਿਆਈਆਂ ਤੋਂ ਕਦੀ ਵੀ ਨਹੀਂ ਹਾਰਦਾ, ਜਿਹੜਾ ਝੂਠੇ ਸਮਾਜ ਤੋਂ ਕਦੀ ਵੀ ਨਹੀਂ ਹਾਰਦਾ, ਐਸਾ ਗੁਰਮੁਖ ਧਨ ਹੈ, ਮਹਾਨ ਹੈ। ਕਰਮ ਮਿਲੇ ਤਾਂ ਪਾਈ ਹੈ, ਪਰ ਉਹਦੀ ਉਹਨੂੰ ਪੁੱਛ ਕੇ ਵੇਖੋ ਵੀ ਤੇਰੀ ਕਮਾਈ ਬੜੀ ਵੱਡੀ ਹੈ। ਇਹ ਸਾਰੇ ਸ਼ਬਦ ਤਰਤੀਬ ਵਾਰ ਜੁੜੇ ਹੋਏ। ਉਹਨੂੰ ਪੁੱਛ ਕੇ ਵੇਖੋ ਭਾਈ ਤੇਰੀ ਤੇ ਕਮਾਈ ਬਹੁਤ ਵੱਡੀ ਏ, ਤੂੰ ਤੇ ਜਪ ਤਾਂ ਬੜਾ ਕਰਨਾ ਹੈ, ਪਰ ਉਹਦੀ ਵਿਚਾਰ ਪਤਾ ਕੀ ਕਰਦਾ ਜ਼ਰੂਰ ਏ? ਉਹ ਕਹਿੰਦਾ ਮੈਂ ਕਿੱਥੇ ਕਰਨ ਜੋਗਾ ਸੀ, ਕਰਮ ਮਿਲਾ, ਕਰਮ ਦਾ ਅਰਥ ਹੈ ਬਖਸ਼ਿਸ਼। ਕਹਿੰਦੇ ਵਾਹਿਗੁਰੂ ਕਿਰਪਾ ਕਰੇ ਤੇ ਤਾਂ ਮਿਲਦਾ, ਕਿਸੇ ਦੀ ਕਮਾਈ ਨਹੀਂ ਉੱਥੇ ਚੱਲਦੀ। ਬਿਨ ਕਰਮੈ ਪਾਇਆ ਨਾ ਜਾਏ, ਉਹਦੀ ਬਖਸ਼ਿਸ਼ ਤੋਂ ਬਿਨਾਂ ਕੁਝ ਨਹੀਂ ਜੇ ਮਿਲਦਾ, ਉਹਨੇ ਬਖਸ਼ਿਸ਼ ਕੀਤੀ, ਬਸ ਇਹ ਫਰਕ। ਉਹ ਕਰਤਾ ਨਹੀਂ ਬਣਦਾ, ਉਹ ਇਹ ਨਹੀਂ ਕਹਿੰਦਾ ਮੈਂ ਕੀਤਾ। ਕਹਿੰਦੇ ਆਪਣੇ ਕੀਤਿਆਂ ਕੁਝ ਨਹੀਂ ਹੁੰਦਾ, ਕਹਿੰਦੇ ਨਹੀਂ ਤਾਂ ਵੇਖੋ ਕਦੀ ਅੱਖ ਖੋਲ ਕੇ। ਕਹਿੰਦੇ ਲੱਖ ਚੌਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੇ ਹਰ ਆਏ। 84 ਲੱਖ ਜੂਨਾਂ ਦੇ ਹੀ ਇੱਥੇ ਗੁਰੂ ਸਾਹਿਬ ਕਹਿੰਦੇ ਜੀਵ ਤਰਸ ਰਹੇ ਨੇ ਉਹਨੂੰ ਮਿਲਣ ਵਾਸਤੇ, ਪਰ ਜਿੰਨਾ ਚਿਰ ਉਧਰੋਂ ਬਾਂਹ ਫੜ ਕੇ ਖਿੱਚਦਾ ਨਹੀਂ ਨਾ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਵੀ ਜੇ ਉਹਨੇ ਕਿਰਪਾ ਕਰਨੀ ਏ ਤੇ ਫਿਰ ਹੀ ਕੋਈ ਬਖਸ਼ਿਸ਼ ਹੋਵੇਗੀ, ਤਾਂ ਫਿਰ ਇਹ ਸਾਰਾ ਜਿਹੜਾ ਡੰਬਰ ਕਰਨੇ ਦਾ ਤੇ ਕੋਈ ਲਾਭ ਨਹੀਂ ਹੋਵੇਗਾ, ਕੋਈ ਫਾਇਦਾ ਨਹੀਂ ਇਹਦਾ। ਨਹੀਂ ਸਾਧ ਸੰਗਤ ਜੀ, ਦੋਵਾਂ ਪਾਸਿਓ ਗੱਲ ਬਣਦੀ ਏ, ਤੇ ਗੁਰੂ ਸਾਹਿਬ ਤਾਂ ਕਹਿ ਰਹੇ ਨੇ ਉਹਦੀ ਅਵਸਥਾ ਉਸ ਗੁਰਮੁਖ ਦੀ, ਕਰਦਾ ਉਹ ਵੀ ਏ ਉਦਮ ਉਹ ਵੀ ਕਰਦਾ ਹੈ। ਪਰ ਇਹ ਉਹਦੇ ਮਨ ਦੀ ਅਵਸਥਾ ਹੈ ਕਿ ਕਿਸੇ ਦੇ ਕੀਤਿਆਂ ਕੁਝ ਨਹੀਂ ਹੁੰਦਾ, ਪਰ ਕਰਨਾ ਬੜਾ ਜ਼ਰੂਰੀ। ਘੱਟੋ ਘੱਟ ਪ੍ਰਸ਼ਾਦਾ ਦੇਣ ਵਾਲਾ ਪ੍ਰਸ਼ਾਦਾ ਤੇ ਬਖਸ਼ਿਸ਼ ਕਰਕੇ ਦਿੰਦਾ, ਭੀਖ ਮੰਗਣ ਗਿਆ ਜਿਹੜਾ, ਜਿਹਨੇ ਭੀਖ ਮੰਗੀ ਤੇ ਭੀਖ ਦੇਣ ਵਾਲਾ ਆਇਆ। ਝੋਲੀ ਤੇ ਭਿਖਾਰੀ ਕੋਲ ਵੀ ਹੁੰਦੀ ਹੈ ਨਾ, ਝੋਲੀ ਜਾਂ ਹੱਥ ਤੇ ਅੱਡਦਾ ਹੀ ਹੈ, ਭਾਂਡਾ ਤੇ ਉਹ ਵੀ ਰੱਖਦਾ। ਇਹ ਤਿਆਰੀ ਕਰਨੀ ਪੈਂਦੀ, ਨਹੀਂ ਤੇ ਗੁਰੂ ਕਈ ਵਾਰੀ ਦੇ ਵੀ ਜਾਂਦਾ, ਬਹੁਤੀ ਵਾਰੀ ਸਤਿਗੁਰੂ ਦਿੰਦੇ ਨੇ, ਪਰ ਹੁੰਦਾ ਕੀ ਏ, ਮਿਲਿਆ ਵੀ ਗੁਆਚ ਜਾਂਦਾ, ਕਿਉਂਕਿ ਅਸੀਂ ਉਹਦੇ ਯੋਗ ਨਹੀਂ ਹੁੰਦੇ, ਸਾਡੀ ਉਹਦੇ ਵਿਚ ਯੋਗਤਾ ਨਹੀਂ ਹੁੰਦੀ। ਇਸ ਕਰਕੇ ਉਹ ਤਰਸ ਕਰਕੇ ਦਿੰਦਾ, ਜਿਸ ਨੂੰ ਮਿਲਾਉਣਾ ਚਾਹੇ ਆਪਣੇ ਚਰਨਾਂ ਦੇ ਵਿਚ ਉਹ ਮਿਲ ਪੈਂਦਾ। ਨਾਨਕ ਗੁਰਮੁਖ ਹਰ ਪਾਇਆ, ਸਦਾ ਹਰ ਨਾਮ ਸਮਾਏ। ਗੁਰੂ ਅਮਰਦਾਸ ਜੀ ਕਹਿੰਦੇ ਨੇ ਭਾਈ ਇਹ ਤੇ ਗੁਰੂ ਦੀ ਬਖਸ਼ਿਸ਼ ਦੇ ਨਾਲ ਮਿਲਿਆ, ਤੇ ਫਿਰ ਐਸਾ ਮਨੁੱਖ ਸਦਾ ਨਾਮ ਦੇ ਵਿਚ ਹੀ ਸਮਾਇਆ ਰਹਿੰਦਾ ਦਿਨ ਦਾ। ਗੁਰੂ ਪਹਿਲਾਂ ਆਪਣੇ ਸਿੱਖ ਦੇ ਮਨ ਦੀ ਮੈਲ ਲਾਉਂਦਾ, ਉਹਨੂੰ ਸਬਜੈਕਟ ਦੇ ਕੇ ਪੜਾ ਕੇ ਉਹਦੀ ਮੈਲ ਸਾਰੀ ਲਾ ਦਿੰਦਾ। ਜਦੋਂ ਮੈਲ ਲੈਂਦੀ ਫਿਰ ਅੰਦਰ ਨਾਮ ਦੀ ਯਾਦ ਟਿਕਦੀ ਏ, ਤੇ ਵਿਚ ਵਰਤ ਕੇ ਉਹਨੂੰ ਜਣਾਉਂਦਾ ਵੀ ਕਿਵੇਂ ਜੁੜੀਦਾ। ਇਸ ਤਰ੍ਹਾਂ ਉਹ ਗੁਰੂ ਕਾ ਸਿੱਖ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।